ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿੰਨੀ ਸਤਿਗੁਰ ਸੇਵਿਆ ਪਿਆਰੀ ਤਿਨਕੇ ਸਾਥ ਤਰੇ ਤਿੰਨਾ ਠਾਕਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਜ਼ਰ ਕਰੇ ਜਿੰਨੇ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿੰਨਾ ਠਾਕਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਜ਼ਰ ਕਰੇ ਪੀ ਤੂੰ ਹੈ ਸਾਲਾਹਨਾ ਪਿਆਰੇ ਪੀ ਤੇਰੀ ਸਾਲਾਹ ਬਿਨ ਬੋਹਿਥ ਭੈ ਡੁੱਬੀਐ ਪਿਆਰੇ ਕੰਧੀ ਪਾਏ ਕਹਾ ਪੀ ਤੂੰ ਹੈ ਸਾਲਾਹਨਾ ਪਿਆਰੇ ਪੀ ਤੇਰੀ ਸਾਲਾਹ ਬਿਨ ਬੋਹਿਥ ਭੈ ਡੁੱਬੀਐ ਪਿਆਰੇ ਕੰਧੀ ਪਾਏ ਕਹਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। PTC ਚੈਨਲ ਰਾਹੀਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਬੈਠੇ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹੋਏ ਅੱਜ ਦੇ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸੋਰਠ ਰਾਗ ਦੇ ਅੰਦਰ ਜਗਤ ਗੁਰੂ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 636 ਦੇ ਉੱਤੇ ਸੁਸ਼ੋਭਿਤ ਹਨ। ਆਓ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ। ਸਤਿਗੁਰੂ ਜੀ ਕਿਰਪਾ ਕਰਨ ਆਪਣੀ ਹਜ਼ੂਰੀ ਅੰਦਰ ਆਪਣੀ ਗੋਦ ਅੰਦਰ ਬਿਠਾ ਕੇ ਜਿਵੇਂ ਬਾਪੂ ਦੇ ਕੋਲ ਬੈਠਾ ਬੱਚਾ ਉਸਨੂੰ ਇੱਕ ਗੱਲ ਦਾ ਵਿਸ਼ਵਾਸ ਹੁੰਦਾ ਕਿ ਬਾਪੂ ਜਿੱਥੇ ਮੈਂ ਗਲਤ ਹੋਵਾਂ ਉੱਥੇ ਮੈਨੂੰ ਸਹੀ ਕਰ ਦਊਗਾ, ਉੱਥੇ ਨਾਲ ਹੀ ਉਸਦੇ ਮਨ ਦੇ ਅੰਦਰ ਆਪਣੇ ਬਾਪੂ ਦਾ ਇੱਕ ਡਰ ਇੱਕ ਅਦਬ ਇੱਕ ਭੈ ਭਾਵਨੀ ਹੁੰਦੀ ਹੈ। ਕਰਨ ਵਾਲੇ ਕਥਾ ਦੀ ਵਿਚਾਰ ਅਤੇ ਸੁਣਨ ਵਾਲੇ ਆਓ ਸਮੂਹ ਸੰਗਤ ਮਨ ਦੇ ਅੰਦਰ ਇਹ ਭਾਵਨਾ ਪੈਦਾ ਕਰੀਏ ਕਿ ਅਸੀਂ ਆਪਣੇ ਬਾਪੂ ਦੀ ਗੋਦ ਵਿੱਚ ਬੈਠੇ ਹਾਂ, ਆਪਣੇ ਪਿਤਾ ਦੀ ਹਜ਼ੂਰੀ ਵਿੱਚ ਬੈਠੇ ਹਾਂ, ਅਤੇ ਸਤਿਗੁਰੂ ਪਿਤਾ ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖ ਕੇ ਸ਼ਬਦ ਦੀ ਵਿਚਾਰ ਆਪ ਸਤਿਗੁਰੂ ਮਹਾਰਾਜ ਕਰਨ ਦੀ ਕਿਰਪਾਲਤਾ ਬਖਸ਼ਿਸ਼ ਕਰਨ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਓ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿੰਨੀ ਸਤਿਗੁਰ ਸੇਵਿਆ ਪਿਆਰੀ, ਤਿਨਕੇ ਸਾਥ ਤਰੇ।
ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਨ੍ਹਾਂ ਨੇ, ਜਿਨ੍ਹਾਂ ਜੀਵਾਂ ਨੇ ਇਸ ਮਨੁੱਖਾ ਦੇਹੀ ਦੇ ਅੰਦਰ ਇਸ ਸੰਸਾਰ ਵਿੱਚ ਆ ਕੇ ਸਤਿਗੁਰੂ ਸੇਵਿਆ ਭਾਵ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਵਾਲੇ ਬਣ ਕੇ ਗੁਰੂ ਦੀ ਸੇਵਾ ਵਿੱਚ ਲੱਗੇ, ਤਿਨਕੇ ਸਾਥ ਤਰੇ। ਉਹਨਾਂ ਦੇ ਤਾਂ ਜਿਹੜੇ ਸੰਗੀ ਸਾਥੀ ਹਨ ਉਹ ਵੀ ਇਸ ਭਵਜਲ ਸਾਗਰ ਤੋਂ ਪਾਰ ਹੋ ਜਾਂਦੇ ਹਨ।
ਤਿੰਨਾ ਠਾਕਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਤਿੰਨਾ ਠਾਕ ਨਾ ਪਾਈਐ ਪਿਆਰੇ, ਹੇ ਪਿਆਰੇ, ਹੇ ਭਾਈ, ਹੇ ਜਗਿਆਸੂ ਜੀਵ, ਹੇ ਸਤਸੰਗੀ, ਤਿੰਨਾ ਠਾਕ ਨਾ ਪਾਈਐ। ਉਹਨਾਂ ਨੂੰ ਆਤਮਿਕ ਜੀਵਨ ਦੇ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਠਾਕ, ਠਾਕ ਤੋਂ ਭਾਵ ਹੈ ਕਿਸੇ ਨੂੰ ਠਾਕਣਾ, ਕਿਸੇ ਨੂੰ ਰੋਕ ਲੈਣਾ, ਕਿਸੇ ਦੇ ਰਸਤੇ ਵਿੱਚ ਰੁਕਾਵਟ ਖੜੀ ਕਰ ਦੇਣੀ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਮੰਨੈ ਮਾਰਗ ਠਾਕ ਨਾ ਪਾਏ, ਭਾਵ ਜਿਹੜਾ ਗੁਰੂ ਦੇ ਪਾਵਨ ਬਚਨ ਨੂੰ ਮਨ ਦੇ ਅੰਦਰ ਮੰਨ ਲੈਂਦਾ ਉਹਨੂੰ ਉਸ ਮਾਰਗ ਦੇ ਵਿੱਚ ਕਿਸੇ ਤਰ੍ਹਾਂ ਦੀ ਠਾਕ ਨਹੀਂ ਪੈਂਦੀ, ਰੁਕਾਵਟ ਨਹੀਂ ਪੈਂਦੀ। ਇਸੇ ਤਰੀਕੇ ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ, ਤਿੰਨਾ ਠਾਕ ਨਾ ਪਾਈਏ ਪਿਆਰੇ, ਉਹਨਾਂ ਨੂੰ ਕੋਈ ਠਾਕ ਨਹੀਂ ਸਕਦਾ, ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਗੁਰਦੇਵ ਕਹਿੰਦੇ ਨੇ ਅੰਮ੍ਰਿਤ ਰਸਨ ਹਰੇ, ਉਹਨਾਂ ਦੀ ਰਸਨਾ ਦੇ ਉੱਤੇ ਉਸ ਕਰਤੇ ਪੁਰਖ ਮਾਲਕ ਦਾ ਜਿਹੜਾ ਅੰਮ੍ਰਿਤ ਰੂਪੀ ਅਵਿਨਾਸ਼ੀ ਜੀਵਨ ਦਾਨ ਦੇਣ ਵਾਲਾ ਨਾਮ ਹੈ, ਉਹਨਾਂ ਦੀ ਰਸਨਾ ਦੇ ਉੱਤੇ ਵਸ ਜਾਂਦਾ ਹੈ।
ਬੁੱਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਜ਼ਰ ਕਰੇ।
ਸਤਿਗੁਰੂ ਕਹਿੰਦੇ ਨੇ ਪਰ ਜਿਹੜੇ ਜੀਵ ਗੁਰੂ ਦੇ ਭੈ ਵਿੱਚ, ਗੁਰੂ ਦੇ ਭਉ ਦੇ ਅੰਦਰ, ਗੁਰੂ ਦੀ ਭਾਵਨੀ ਵਿੱਚ ਨਹੀਂ ਪੈਂਦੇ, ਬੁੱਢੇ, ਉਹ ਕੀ ਨੇ? ਉਹ ਇਸ ਭਵਜਲ ਸਾਗਰ ਦੇ ਅੰਦਰ ਡੁੱਬ ਜਾਂਦੇ ਹਨ। ਆਤਮਿਕ ਤੌਰ ਦੇ ਉੱਤੇ ਉਹ ਇਸ ਭਵਜਲ ਸਾਗਰ ਵਿੱਚ ਡੁੱਬ ਕੇ ਮਰ ਜਾਂਦੇ ਹਨ। ਬੁੱਢੇ ਭਾਰੇ ਭੈ ਬਿਨ ਪਿਆਰੇ, ਹੇ ਪਿਆਰੇ, ਜਿਹੜੇ ਭੈ ਤੋਂ ਬਿਨਾਂ ਹਨ, ਗੁਰੂ ਦੀ ਰਹਿਤ ਤੋਂ ਬਿਨਾਂ ਹਨ, ਗੁਰੂ ਤੋਂ ਬੇਮੁੱਖ ਹਨ, ਉਹ ਡੁੱਬੇ ਭਾਵ ਉਹ ਤਰਦੇ ਨਹੀਂ, ਉਹ ਤਾਂ ਇਸ ਭਵਜਲ ਸਾਗਰ ਵਿੱਚ ਡੁੱਬ ਜਾਂਦੇ ਹਨ। ਗੁਰਦੇਵ ਕਹਿੰਦੇ ਨੇ ਬੁੱਢੇ ਭਾਰੇ ਭੈ ਬਿਨਾਂ ਪਿਆਰੇ, ਤਾਰੇ ਨਜ਼ਰ ਕਰੇ। ਸਿਰਫ ਸਤਿਗੁਰੂ ਜਿਨ੍ਹਾਂ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ, ਨਜ਼ਰ ਕਰਦਾ ਹੈ, ਉਹਨਾਂ ਨੂੰ ਤਾਰ ਲੈਂਦਾ ਹੈ।
ਭੀ ਤੂੰ ਹੈ ਸਾਲਾਹਨਾ ਪਿਆਰੇ, ਭੀ ਤੇਰੀ ਸਾਲਾਹ।
ਗੁਰਦੇਵ ਕਹਿੰਦੇ ਨੇ ਇਸ ਮਨੁੱਖਾ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਤੇਰੀ ਸਿਫਤ ਸਲਾਹ ਹੀ ਕਰਨੀ ਹੈ। ਭੀ ਤੂੰ ਹੈ ਸਾਲਾਹਨਾ ਪਿਆਰੇ, ਇੱਥੇ ਪਿਆਰੇ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਿਆ ਕਿ ਉਸ ਮਾਲਕ ਦੀ ਅਸੀਂ ਸੰਸਾਰੀ ਜੀਵਾਂ ਨੇ ਇਸ ਭਵਜਲ ਸਾਗਰ ਤੋਂ ਪਾਰ ਹੋਣ ਵਾਸਤੇ ਉਸ ਦੀ ਸਿਫਤ ਸਲਾਹ ਹੀ ਕਰਨੀ, ਉਸ ਦੇ ਗੁਣ ਹੀ ਗਾਉਣੇ ਹਨ।
ਵਿਨ ਬੋਹਿਥ ਭੈ ਡੁੱਬੀਐ ਪਿਆਰੇ, ਕੰਜੀ ਪਾਏ ਤਹਾਹ।
ਗੁਰਦੇਵ ਕਹਿੰਦੇ ਨੇ ਉਸ ਕਰਤੇ ਪੁਰਖ ਮਾਲਕ ਦੇ ਭੈ ਦੀ ਬੋਹਿਥ ਤੋਂ ਬਿਨਾਂ ਜੀਵ ਇਸ ਭਵਜਲ ਸਾਗਰ ਵਿੱਚ ਡੁੱਬ ਜਾਂਦਾ ਹੈ, ਉਸ ਨੂੰ ਕਿੱਥੇ ਕੰਧੀ ਤੋਂ ਭਾਵ ਕਿਨਾਰਾ ਮਿਲਦਾ ਹੈ। ਇਹ ਪਾਵਨ ਸ਼ਬਦ ਦਾ ਰਹਾਉ ਵਾਲਾ ਬੰਦ ਔਰ ਪਹਿਲਾ ਪਦਾ। क्योंकि सतगुरु महाराज जी के इस पावन अज के मुख वाक के अठ पदे हैं और तीन तीन पंक्तियां का एक एक पदा है, एक रहाओ का पदा है। इस करके आप पहला पदे की विचार की है, रहाओ के बंद की विचार की है, जिदे अंदर जो है शब्द में सतगुरु महाराज ने जिहड़ी मुख मुख गल की है। किसी भी गल नूं समझण दा तरीका असल च हुंदा है कि उहनूं एक बार पहला पढ़ लिया जाए, फिर उहदे अंदर जिहड़ी मेन गल सतगुरु महाराज ने की उहदे उत्ते आपां विचार करिए। हुण इस रहाओ वाले पदे की जदों असीं विचार करदे हां ते सतगुरु महाराज ने जीव नूं इह गल दृढ़ कराई है भी असी संसारी जीव इस संसार विच आए हाँ, संसार विच आए हाँ उस करते पुरख मालक की बंदगी करन वास्ते, अपने आत्म स्वरूप की पछाण करन वास्ते, ते इत्थों आत्म स्वरूप की पछाण करके शुभ कर्म करके नाम की कमाई करके मालक दे घर प्रवान होण वास्ते। पर संसार विच जदों असी आए हाँ तो यह कारज बड़ा विखम है, बड़ा औखा है, बड़ा कठिन है। जिस संसार दे अंदर माया बड़ी प्रबल है तो माया प्रबल होण करके बंदे दे मन दे अंदर कई तरह के विषय विकार, कई तरह दियां कमजोरियां, कई तरह के औगण जड़े आ जाते हैं, क्योंकि जिहड़ी गल असी मूहों बोलते हैं सानू उस गल दा असल दे अंदर जिहड़ा भाव है। जे महाराज सागर की गल करते तो सागर किथे है, जे बोहित की गल करते तो बोहित किथे है, जे डुबण की गल करते तो बंदा किथे डुबदा है, जे तरण की गल करते तो किवें बंदा तरदा है। आपां कई बार किसी गल नूं बड़े सहज सुभाव सुन लैंदे आ भी संसार सागर है, इहदे अंदर बेड़ी है, नहीं तो बंदा डुब जाएगा, इत्थों पार होना है। तो पार की होना का मतलब की है, डुबण का मतलब की है, बेड़ी का मतलब की है, सागर का मतलब की है। सिद्धा ने गुरु नानक साहब महाराज नूं एक सवाल किया सी, दुनिया सागर दुत्तर कही है क्यों कर पाईए पारो। ये दुनिया जड़ा ये बड़ा दुत्तर सागर है, ये कठिन सागर है, इस नूं किवें असी पार कर सकते हैं। ये सागर जड़ा है ये पानी का नहीं है, इस सागर दे अंदर केड़ियां लहरां उठदियां ने, लोभ लहर अत नीजर बाजै काया डूबे केसवा, संसार समुंदे तार गोबिंदे तार ले बाप बिठूला। जदों महाराज दे चरणां विच बेनती कीती सतगुरु महाराज ने इस बेनती दे अंदर सानू इह गल समझाई, लोभ लहर अत नीजर बाजै काया डूबे केसवा, ਇਹ ਸੰਸਾਰ ਵਿੱਚ ਸਾਨੂੰ ਇਹ ਜਿਹੜਾ ਲੋਭ ਲਹਿਰ ਦੀਆਂ ਜਿਹੜੀਆਂ ਸਾਗਰ ਦੇ ਅੰਦਰ ਲਹਿਰਾਂ ਹਨ, ਜਿਹੜੀਆਂ ਬੜੀਆਂ ਵੇਵਸ ਉੱਠ ਰਹੀਆਂ ਨੇ, ਇਹ ਲਹਿਰਾਂ ਹੀ ਸਾਨੂੰ ਡੋਬ ਰਹੀਆਂ। ਅਸੀਂ ਡੁੱਬ ਰਹੇ ਹਾਂ ਵਿਕਾਰਾਂ ਦੇ ਅੰਦਰ, ਅਸੀਂ ਡੁੱਬ ਰਹੇ ਹਾਂ ਲੋਭ ਲਾਲਚ ਦੇ ਅੰਦਰ, ਅਸੀਂ ਡੁੱਬ ਰਹੇ ਹਾਂ ਹਉਮੈ ਦੇ ਅੰਦਰ, ਅਸੀਂ ਡੁੱਬ ਰਹੇ ਹਾਂ ਧੰਦਿਆਂ ਦੇ ਅੰਦਰ। ਜਿਹੜਾ ਬੰਦਾ ਮਨ ਦੇ ਅੰਦਰ ਭਰਮ ਗ੍ਰਸਤ ਹੈ, ਦੁਬਿਧਾ ਗ੍ਰਸਤ ਹੈ, ਉਸ ਭਰਮ ਵਿੱਚ ਪਏ ਬੰਦੇ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸੰਸਾਰ ਦੇ ਧੰਦਿਆਂ ਵਿੱਚ ਲੱਗ ਜਾਂਦੀ ਹੈ। ਜਿਹੜੀ ਜ਼ਿੰਦਗੀ ਧੰਦਿਆਂ ਵਿੱਚ ਲੱਗ ਗਈ, ਮਮਤਾ ਵਿੱਚ ਲੱਗ ਗਈ, ਉਸ ਬੰਦੇ ਨੂੰ ਅਜੇ ਉਹ ਜੀਵਨ ਨਹੀਂ ਮਿਲਿਆ ਜਿਸ ਜੀਵਨ ਨੂੰ ਪ੍ਰਾਪਤ ਕਰਨ ਵਾਸਤੇ ਮਾਲਕ ਨੇ ਸਾਨੂੰ ਸੰਸਾਰ ਵਿੱਚ ਭੇਜਿਆ। ਕਿਉਂਕਿ ਡੁੱਬਦਾ ਬੰਦਾ ਮਰ ਜਾਂਦਾ, ਤਰਦਾ ਬੰਦਾ ਜਿਉਂਦਾ ਹੈ। ਜਦੋਂ ਅਸੀਂ ਮੋਹ ਮਮਤਾ ਵਿੱਚ ਹਾਂ, ਮਹਾਰਾਜ ਨੇ ਆਖਿਆ ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਦ ਨਾਹੇ, ਗੁਰ ਕੇ ਭਾਣੇ ਜੋ ਚੱਲੇ ਜੀਵਨ ਪਦਵੀ ਪਾਹੇ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਇਹ ਗੱਲ ਦ੍ਰਿੜ ਕਰਾਈ ਕਿ ਅਸੀਂ ਮਰਦੇ ਕਦੋਂ ਹਾਂ, ਅਸੀਂ ਡੁੱਬਦੇ ਕਦੋਂ ਹਾਂ, ਸਰੀਰ ਕਰਕੇ ਅਸੀਂ ਜਿਉਂਦੇ ਹਾਂ, ਪਰ ਜੇ ਸਾਡਾ ਮਨ ਸੰਸਾਰ ਦੇ ਧੰਦਿਆਂ ਵਿੱਚ ਖੁੱਭਿਆ ਪਿਆ, ਲੋਭ ਲਾਲਚ ਵਿੱਚ ਖੁੱਭਿਆ ਪਿਆ, ਵਿਕਾਰਾਂ ਵਿੱਚ ਖੁੱਭਿਆ ਪਿਆ, ਤੇ ਫਿਰ ਅਸੀਂ ਇਸ ਭਵਜਲ ਸਾਗਰ ਵਿੱਚ ਡੁੱਬ ਰਹੇ ਹਾਂ, ਤਰ ਨਹੀਂ ਰਹੇ। ਤੇ ਜੇ ਇਹਨਾਂ ਵਿੱਚ ਹੀ ਰਹਿੰਦਿਆਂ ਜ਼ਿੰਦਗੀ ਬਤੀਤ ਹੋ ਗਈ ਤੇ ਸਾਨੂੰ ਇਹ ਜੰਮਣ ਮਰਨ ਦਾ ਜਿਹੜਾ ਗੇੜ ਹੈ ਇਹ ਹਮੇਸ਼ਾ ਪਿਆ ਰਹੇਗਾ, ਸਾਡੇ ਸਿਰ ਦੇ ਉੱਤੋਂ ਜੰਮ ਦੀ ਫਾਈ ਲੱਛੇਗੀ ਨਹੀਂ। ਇਸ ਜਗਤ ਰੂਪੀ ਸਾਗਰ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਕਿਵੇਂ ਲੋਭ ਲਹਿਰ ਤੋਂ ਬਚ ਸਕਦੇ ਹਾਂ, ਕਿਵੇਂ ਵਿਕਾਰਾਂ ਤੋਂ ਬਚ ਸਕਦੇ ਹਾਂ, ਕਿਵੇਂ ਇਹਨਾਂ ਮੰਦ ਕਰਮਾਂ ਤੋਂ ਬਚ ਸਕਦੇ ਹਾਂ, ਉਹਦੇ ਵਾਸਤੇ ਜਿਹੜਾ ਗੁਰੂ ਹੈ, ਗੁਰੂ ਦਾ ਸ਼ਬਦ ਹੈ, ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਸੱਚ ਦੀ ਬੇੜੀ ਹੈ ਇਹ ਗੁਰੂ ਨੇ ਤਿਆਰ ਕੀਤੀ ਹੈ। ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਦੋਂ ਅਸੀਂ ਗੁਰੂ ਦੇ ਸ਼ਬਦ ਦਾ ਓਟ ਤੇ ਆਸਰਾ ਲਵਾਂਗੇ, ਜਦੋਂ ਅਸੀਂ ਗੁਰੂ ਕੀ ਬਾਣੀ ਨਾਲ ਮਨ ਜੋੜ ਕੇ ਰੱਖਾਂਗੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ ਸੁਰਤ ਸ਼ਬਦ ਭਾਵ ਸਾਗਰ ਤਰੀਐ। ਉਹਨੇ ਇੱਥੇ ਫਿਰ ਭਾਵ ਸਾਗਰ ਦੀ ਗੱਲ ਕੀਤੀ। ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਅਤੇ ਇਹਨੂੰ ਪਾਰ ਕਿਵੇਂ ਕੀਤਾ ਜਾ ਸਕਦਾ, ਅਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਉਹ ਇਹ ਜਵਾਬ ਸੀ, ਭਾਈ ਜਿਵੇਂ ਜਲ ਦੇ ਅੰਦਰ ਕਮਲ ਰਹਿੰਦਿਆਂ ਨਿਰਲੇਪ ਹੈ, ਮੁਰਗਾਈ ਜਿਹੜੀ ਹੈ ਪਾਣੀ ਵਿੱਚ ਤਰਦਿਆਂ ਹੋਇਆਂ ਵੀ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ, ਆਪਣੀ ਉਡਾਰੀ ਕਾਇਮ ਰੱਖਦੀ ਹੈ, ਇਸੇ ਤਰੀਕੇ ਜੈਸੇ ਜਲ ਮੈਂ ਕਮਲ ਨਿਰਾਲੰ ਮਿਰਗਾਈ ਨੈ ਸਾਣੈ ਸੁਰਤ ਸ਼ਬਦ ਭਾਵ ਸਾਗਰ ਤਰੀਐ। ਕਿਉਂਕਿ ਬਾਣੀ ਦੀ ਵਿਆਖਿਆ ਬਾਣੀ ਆਪ ਹੀ ਹੈ, ਤਰਨਾ ਕਿਵੇਂ ਹੈ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੇ ਇੱਕ ਜਾਵਹੀ ਪੂਰ ਭਰੇ ਅਹੰਕਾਰ, ਮਨ ਹੱਠ ਮੱਤੀ ਡੁੱਬੀਐ ਨਾਨਕ ਸ਼ਬਦ ਸੁਸਾਰ। ਮਨ ਹੱਠ ਦੀ ਜਿਹੜੀ ਮੱਤ ਹੈ ਉਹਦੇ ਵਿੱਚ ਅਸੀਂ ਡੁੱਬਾਂਗੇ, ਪਰ ਜੇ ਬੇੜੀ ਗੁਰੂ ਦੇ ਸ਼ਬਦ ਦੀ ਲਵਾਂਗੇ, ਗੁਰੂ ਦੀ ਸ਼ਰਨ ਵਿੱਚ ਰਵਾਂਗੇ, ਗੁਰੂ ਦੇ ਬਚਨਾਂ ਨੂੰ ਜ਼ਿੰਦਗੀ ਦੇ ਅੰਦਰ ਧਾਰਨ ਕਰਾਂਗੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਦੀ ਪਾਵਨ ਨਗਰੀ ਦੇ ਅੰਦਰ ਬਾਜ਼ਾਰ ਮਾਣ ਨੇ, ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਦੇ ਨਾਲ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨ ਸਤਸੰਗਤ ਵਿੱਚ ਆ ਕੇ ਦ੍ਰਿੜ ਕੀਤੇ, ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਐਸਾ ਅਧਿਆਤਮਕ ਉਪਦੇਸ਼ ਦਿੱਤਾ ਜਿੱਥੇ ਸਤਿਗੁਰੂ ਮਹਾਰਾਜ ਨੇ ਜੀਵ ਨੂੰ ਇਹ ਸਮਝਾਇਆ, ਭਾਈ ਆਪਣੇ ਮਨ ਦੇ ਅੰਦਰ ਕਿਸੇ ਗੱਲ ਦਾ ਹੰਕਾਰ ਨਾ ਕਰ, ਕਿਉਂਕਿ ਡੁੱਬਦਾ ਬੰਦਾ ਕੌਣ ਹੈ। ਜਿਹਦੀ ਬੇੜੀ ਦੇ ਅੰਦਰ ਭਾਰ ਹੈ, ਜਿਹਦੀ ਬੇੜੀ ਦੇ ਅੰਦਰ ਲੋੜ ਨਾਲੋਂ ਜ਼ਿਆਦਾ ਬੋਝ ਹੈ, ਕਿਸੇ ਲਿਫਟ ਦੇ ਅੰਦਰ ਸਮਰੱਥਾ 8 ਬੰਦੇ ਚਾੜਨ ਦੀ ਹੈ, ਬੰਦੇ ਉਹਦੇ 'ਚ 50 ਬੈਠ ਜਾਣ, ਜਿਹੜੀ ਲਿਫਟ ਟੁੱਟ ਜਾਏਗੀ। ਜਿਹੜੀ ਬੇੜੀ ਮਾਲਕ ਨੇ ਇਹ ਮਨ ਰੂਪੀ ਦਿੱਤੀ ਹੈ, ਇਹਦੇ ਅੰਦਰ ਜਿਨ੍ਹਾਂ ਦੇ ਵਿਸ਼ੇ ਵਿਕਾਰ ਨਾਲ ਭਰੇ ਹੋਏ ਮਨ ਹਨ, ਹਉਮੈ ਹੰਕਾਰ ਨਾਲ ਭਰੇ ਹੋਏ ਮਨ ਹਨ, ਸਤਿਗੁਰੂ ਮਹਾਰਾਜ ਨੇ ਆਖਿਆ ਐਸੇ ਬੰਦੇ ਇਸ ਭਵਜਲ ਸਾਗਰ ਵਿੱਚ ਡੁੱਬ ਜਾਣਗੇ। ਕਬੀਰ ਬੇੜਾ ਜਰਜਰਾ ਫੂਟੇ 6000, ਸਾਡਾ ਜਿਹੜਾ ਬੇੜਾ ਜਿਸ ਦੇ ਉੱਤੇ ਅਸੀਂ ਸੰਸਾਰੀ ਜੀਵ ਆਪਣੇ ਮਨ ਦੇ ਉੱਤੇ ਸਵਾਰ ਹਾਂ ਨਾ, ਜਿਹੜੇ ਅਸੀਂ ਇਹ ਸਮਝਦੇ ਵੀ ਆਪਾਂ ਤਾਂ ਆਪਣੀ ਮਰਜ਼ੀ ਕਰਾਂਗੇ, ਜੀ ਸੁਣੋ ਸਭ ਦੀ ਪਰ ਕਰੋ ਆਪਣੀ, ਐਸੇ ਬੰਦੇ ਕਦੀ ਭਵਜਲ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਉਹਨਾਂ ਦਾ ਮਨ ਜਿਹੜਾ ਹਜ਼ਾਰਾਂ ਕਮਜ਼ੋਰੀਆਂ ਨਾਲ ਗ੍ਰਸਤ ਹੈ, ਉਹਨਾਂ ਦੇ ਮਨ ਦੇ ਅੰਦਰ ਭਰਮ ਹੈ, ਦੁਬਿਧਾ ਹੈ, ਦਵਾਇਤ ਹੈ, ਹੰਕਾਰ ਹੈ, ਕਿਸੇ ਨੂੰ ਜਾਤ ਦਾ, ਕਿਸੇ ਨੂੰ ਕੁੱਲ ਦਾ, ਕਿਸੇ ਨੂੰ ਪਦਵੀ ਦਾ, ਕਿਸੇ ਨੂੰ ਜਵਾਨੀ ਦਾ, ਕਿਸੇ ਨੂੰ ਸੁੰਦਰਤਾ ਦਾ, ਕਿਸੇ ਨੂੰ ਵਿੱਦਿਆ ਦਾ। ਹਰ ਬੰਦੇ ਨੂੰ ਆਪਣੇ ਮਨ ਦੇ ਅੰਦਰ ਜਿਹੜਾ ਕਿਸੇ ਵੀ ਚੀਜ਼ ਦਾ ਅਭਿਮਾਨ ਕਰਦਾ, ਕਿਸੇ ਵੀ ਚੀਜ਼ ਨਾਲ ਮੋਹ ਰੱਖ ਕੇ ਬੈਠਾ, ਕਿਸੇ ਵੀ ਚੀਜ਼ ਨਾਲ ਅਟੈਚਮੈਂਟ ਰੱਖ ਕੇ ਬੈਠਾ, ਸਮਝ ਲਓ ਸਾਡੀ ਬੇੜੀ ਦੇ ਅੰਦਰ ਬੜੇ ਭਾਰੇ ਪੱਥਰ ਪਏ ਹੋਏ ਨੇ, ਇਹ ਸਾਨੂੰ ਤਰਨ ਨਹੀਂ ਦੇਣਗੇ, ਇਹ ਸਾਨੂੰ ਅਵਸ਼ ਡੋਬਣਗੇ। ਇਹ ਸਮਝ ਲੈਣਾ ਕਿ ਸਾਡੀ ਬੇੜੀ ਦੇ ਅੰਦਰ ਛੇਕ ਕਿਹੜੇ ਨੇ, ਸਾਡੀ ਬੇੜੀ ਦੇ ਅੰਦਰ ਭਾਰ ਕਿਹੜਾ, ਸਾਨੂੰ ਡੋਬੇਗਾ ਕੌਣ, ਸਾਨੂੰ ਕੋਈ ਬੰਦਾ ਨਹੀਂ ਡੋਬੇਗਾ, ਸਾਡੇ ਔਗਣ ਸਾਨੂੰ ਡੋਬਦੇ ਨੇ, ਸਾਡਾ ਅਭਿਮਾਨ ਸਾਨੂੰ ਡੋਬਦਾ, ਸਾਡੀ ਮੋਹ ਮਮਤਾ ਸਾਨੂੰ ਡੋਬਦੀ ਹੈ, ਸਾਡੇ ਮਨ ਦੇ ਅੰਦਰ ਵਿਕਾਰਾਂ ਦੀ ਮੈਲ ਸਾਨੂੰ ਡੋਬਦੀ ਹੈ। ਭਗਤ ਕਬੀਰ ਜੀ ਕਹਿੰਦੇ ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਆਪਣੀਆਂ ਪਦਵੀਆਂ ਦਾ, ਜਾਤ ਦਾ, ਗੁਰੂ ਅਮਰਦਾਸ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ, ਉਹ ਭੱਲੇ ਜਾਤ ਦਾ ਬੰਦਾ ਸੀ, ਉਹਨੂੰ ਇੰਨੀ ਗੱਲ ਦਾ ਹੀ ਬੜਾ ਮਾਣ ਸੀ ਕਿ ਗੁਰੂ ਦੀ ਜਾਤ ਅਤੇ ਮੇਰੀ ਜਾਤ ਇੱਕੋ ਹੀ ਹੈ। ਇਸੇ ਅਭਿਮਾਨ ਦੇ ਅੰਦਰ ਹੀ ਉਹ ਆਇਆ ਅਤੇ ਮਹਾਰਾਜ ਦੇ ਸਨਮੁਖ ਕਹਿਣ ਲੱਗਾ ਤੁਹਾਡੀ ਜਾਤ ਅਤੇ ਮੇਰੀ ਜਾਤ ਇੱਕੋ ਹੀ ਹੈ। ਕਈ ਬੰਦਿਆਂ ਨੂੰ ਇਸ ਗੱਲ ਦਾ ਹੀ ਬੜਾ ਮਾਣ ਹੋ ਜਾਂਦਾ। ਸਤਿਗੁਰੂ ਨੇ ਉਸ ਵੇਲੇ ਉਸ ਨੂੰ ਇੱਕ ਜਵਾਬ ਦਿੱਤਾ ਸੀ, ਜਾਤ ਪਾਤ ਗੁਰ ਕੀ ਨਹੀਂ ਕੋਏ, ਗੁਰੂ ਸਰੀਰ ਨਹੀਂ ਹੈ, ਗੁਰੂ ਜੋਤ ਹੈ। ਆਪਣੇ ਮਨ ਦੇ ਅੰਦਰੋਂ ਇਹ ਭਰਮ ਕੱਢ, ਇਹ ਭਰਮ ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚੋਂ ਗੁਰੂ ਮਹਾਰਾਜ ਨੇ ਕੱਢ ਕੇ ਸਾਨੂੰ ਹਲਕਾ ਫੁਲਕਾ ਕੀਤਾ, ਸਾਡਾ ਹੰਕਾਰ ਖਤਮ ਕੀਤਾ। ਜਿਸ ਜਾਤ ਦੀਆਂ ਬੇੜੀਆਂ ਵਿੱਚ ਅਸੀਂ ਬੱਝੇ ਹੋਏ ਸਾਂ, ਜਿਸ ਸੰਸਾਰ ਦੀਆਂ ਪਦਵੀਆਂ ਵਿੱਚ ਵੱਜੇ ਹੋਏ ਸਾਂ ਮਹਾਰਾਜ ਨੇ ਸਾਨੂੰ ਉਹਨਾਂ ਵਿੱਚੋਂ ਕੱਢ ਕੇ ਮਨ ਦੇ ਅੰਦਰ ਸੱਚਾ ਬੈਰਾਗ ਦਿੱਤਾ, ਸੱਚੀ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸਿਖਾਈ। ਜੇ ਭਵਜਲ ਸਾਗਰ ਵਿੱਚੋਂ ਤਰਨਾ ਵੀ ਤੂੰ ਹੈ ਸਾਲਾ ਹਨਾ ਪਿਆਰੇ ਭੀ ਤੇਰੀ ਸਾਲਾ, ਜੇ ਤਰਨਾ ਜੇ ਬਚਣਾ ਜੇ ਡੁੱਬਣ ਤੋਂ। ਬੰਦੇ ਨੂੰ ਬੜਾ ਡਰ ਲੱਗਦਾ ਕਿਤੇ ਮੈਂ ਬੈਠਾਂ ਬੱਸ ਦੇ ਅੰਦਰ ਪਹੁੰਚਾਂਗਾ ਕਿ ਨਹੀਂ ਪਹੁੰਚਾਂਗਾ, ਬੇੜੀ ਵਿੱਚ ਸ਼ਿਪ ਵਿੱਚ ਬੈਠਾਂ ਕਿਤੇ ਇਹ ਨਾ ਹੋਵੇ ਡੁੱਬ ਜਾਈਏ। ਬੰਦੇ ਘੁੰਮਣ ਫਿਰਨ ਜਾਂਦੇ ਉੱਥੇ ਬੋਟਿੰਗ ਕਰਦੇ, ਉਹ ਕਹਿੰਦਾ ਧਿਆਨ ਨਾਲ ਬੈਠੋ, ਹਿੱਲੋ ਜਿੱਲੋ ਨਾ ਬੇੜੀ ਵਿੱਚ, ਇਹ ਨਾ ਹੋਵੇ ਬੇੜੀ ਉਲਟੀ ਜਾਏ ਤੁਸੀਂ ਡੁੱਬ ਜਾਓ। ਬੰਦੇ ਨੂੰ ਕਿੰਨਾ ਡਰ ਲੱਗਦਾ, ਪਰ ਅਸੀਂ ਸੰਸਾਰ ਸਾਗਰ ਵਿੱਚ ਬੈਠੇ ਕਦੀ ਇਸ ਗੱਲੋਂ ਨਹੀਂ ਡਰਦੇ। ਜਿਹੜੇ ਜੀਵਨ ਦੇ ਅੰਦਰ ਅਸੀਂ ਵਿਕਾਰ ਕਰ ਰਹੇ ਹਾਂ, ਜਿਹੜਾ ਅਭਿਮਾਨ ਕਰ ਰਹੇ ਹਾਂ, ਜਿਹੜੇ ਮੋਹ ਮਮਤਾ ਵਿੱਚ ਪਏ ਹਾਂ, ਅਸੀਂ ਤਾਂ ਹਰ ਵੇਲੇ ਡੁੱਬਣ ਵਾਲੀ ਪੋਜੀਸ਼ਨ ਵਿੱਚ ਹੀ ਹਾਂ। ਅਤੇ ਸਤਿਗੁਰੂ ਮਹਾਰਾਜ ਨੇ ਆਖਿਆ, ਭਾਈ ਇਸ ਗੱਲ ਦਾ ਆਪਣੀ ਜ਼ਿੰਦਗੀ ਦੇ ਅੰਦਰ ਮਾਣ ਨਾ ਕਰ, ਸਿਰਫ ਪਰਮਾਤਮਾ ਦੀ ਵਡਿਆਈ ਕਰ। ਪਰਮਾਤਮਾ ਦੇ ਹੁਕਮ ਦੇ ਅੰਦਰ ਸਾਰੀ ਮਨੁੱਖਤਾ ਨੂੰ ਪਾਲਕ ਨੇ ਇੱਕੋ ਜਿੱਕਾ ਬਣਾਇਆ, ਇਹ ਸੀ ਤਾਰਨ ਦਾ ਗੁਣ। ਤਰਨਾ ਕਿੱਦਾਂ, ਜੇ ਗੁਰੂ ਦੀ ਗੱਲ ਸੁਣਾਂਗੇ ਤਰਾਂਗੇ, ਜੇ ਮਨ ਦੀ ਕਰਾਂਗੇ ਤਾਂ ਡੁੱਬਾਂਗੇ। ਬੜਾ ਸਪਸ਼ਟ ਫਾਰਮੂਲਾ, ਬਹੁਤੀ ਕੋਈ ਗੁੰਝਲਦਾਰ ਸਮੱਸਿਆ ਨਹੀਂ ਹੈ। ਮੋਹ ਮਮਤਾ ਵਿੱਚ ਸੰਸਾਰ ਦੀ ਪ੍ਰੀਤ ਕਰਾਂਗੇ ਤੇ ਡੁੱਬਾਂਗੇ, ਗੁਰੂ ਦਾ ਭਉ ਕਰਾਂਗੇ, ਗੁਰੂ ਦਾ ਪਿਆਰ ਕਰਾਂਗੇ ਤੇ ਤਰਾਂਗੇ, ਬੰਦੇ ਦੀ ਸ਼ਰਨ ਵਿੱਚ ਰਵਾਂਗੇ ਤੇ ਡੁੱਬਾਂਗੇ, ਮਾਲਕ ਦੀ ਸ਼ਰਨ ਵਿੱਚ ਆਵਾਂਗੇ ਤੇ ਕਦੀ ਡੁੱਬ ਨਹੀਂ ਸਕਾਂਗੇ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਲੱਗੜੀ ਸੋ ਥਾਣ ਜੋੜਨ ਹਾਰੈ ਜੋੜੀਆ, ਨਾਨਕ ਲਹਿਰੀ ਲੱਖ ਸਹਿ ਆਣ, ਡੁੱਬਣ ਦੇ ਨਾ ਮਾਂ ਪਿਰੀ। ਜਿਹੜਾ ਮੇਰਾ ਪਿਆਰਾ ਡੁੱਬਣ ਨਹੀਂ ਦੇਗਾ ਸਾਨੂੰ ਕਦੀ, ਲੱਖਾਂ ਲਹਿਰਾਂ ਉੱਠ ਜਾਣ, ਜਿੰਨੇ ਮਰਜ਼ੀ ਸੰਸਾਰ ਦੇ ਅੰਦਰ ਮੁਸ਼ਕਲਾਂ ਆ ਜਾਣ, ਜੇ ਗੁਰੂ ਦੀ ਸ਼ਰਨ ਵਿੱਚ ਆ। ਦੇਖੋ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦਾ ਨਗਰ ਨਿਰਮਾਣ ਕਰਾਇਆ ਤੇ ਉੱਥੇ ਪਾਣੀ ਦੀ ਕਿੱਲਤ ਦੂਰ ਕਰਨ ਵਾਸਤੇ, ਲੋਕਾਂ ਦੇ ਮਨਾਂ ਵਿੱਚੋਂ ਸੁੱਚ ਭਿੱਟ ਦਾ ਵਹਿਮ ਖਤਮ ਕਰਨ ਵਾਸਤੇ, ਕਿਉਂਕਿ ਇਹ ਮਹਾਰਾਜ ਨੇ ਪਾਰ ਬ੍ਰਹਮ ਦਾ ਪੰਥ ਬਣਾਇਆ, ਰੱਬ ਦਾ ਪੰਥ ਬਣਾਇਆ, ਕਿਸੇ ਜਾਤ ਦਾ, ਕਿਸੇ ਫਿਰਕੇ ਦਾ, ਕਿਸੇ ਕੁੱਲ ਦਾ, ਕਿਸੇ ਨਸਲ ਦਾ ਨਹੀਂ ਪੰਥ ਬਣਾਇਆ, ਇਹ ਪਾਰ ਬ੍ਰਹਮ ਦਾ ਪੰਥ ਹੈ। ਇਹਦੇ ਅੰਦਰ ਪਾਰ ਬ੍ਰਹਮ ਦਾ ਹੁਕਮ ਹੀ ਵਰਤੇਗਾ। ਅਤੇ ਮਹਾਰਾਜ ਨੇ ਉਸ ਖਾਤਰ ਵੀ ਲੋਕਾਂ ਦੇ ਅੰਦਰੋਂ ਇਹ ਸੁੱਚ ਭਿੱਟ ਦਾ ਵਹਿਮ ਵੀ ਖਤਮ ਹੋਵੇ, ਪਾਣੀ ਦੀ ਕਿੱਲਤ ਵੀ ਦੂਰ ਹੋਵੇ ਅਤੇ ਸੁਹਾਵਣਾ ਸਮਾਂ ਬਣੇ, ਇਸ ਕਰਕੇ ਮਹਾਰਾਜ ਨੇ 84 ਪੌੜੀਆਂ ਵਾਲੀ ਬੌਲੀ ਲਵਾਈ। ਭਾਵ ਇਹ ਸੀ ਵੀ ਜਿਹੜਾ ਗੁਰੂ ਦੇ ਦਰ ਆ ਗਿਆ ਉਹਦੀ 84 ਕੱਟੀ ਗਈ। ਜਿਵੇਂ ਅਸੀਂ ਕਹਿੰਦੇ ਗੁਰਦੁਆਰਾ ਤਰਨ ਤਾਰਨ, ਵੀ ਗੁਰੂ ਤਰਨ ਤਾਰਨ ਹੈ, ਜਿਹੜਾ ਆ ਗਿਆ ਗੁਰੂ ਦੀ ਸ਼ਰਨ ਵਿੱਚ, ਗੁਰੂ ਤਰਨ ਤਾਰਨ ਸਮਰੱਥ ਹੈ, ਉਹ ਇਸ ਭਵਜਲ ਸਾਗਰ ਵਿੱਚੋਂ ਪਾਰ ਕਰ ਸਕਦਾ। ਅਤੇ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਬਣਵਾਈ। ਜਦੋਂ ਬੌਲੀ ਦਾ ਨਿਰਮਾਣ ਹੋ ਰਿਹਾ ਸੀ, ਪੌੜੀਆਂ ਵੀ ਬਣ ਗਈਆਂ, ਹੋਰ ਖੁਦਾਈ ਦਾ ਕੰਮ ਵੀ ਹੋ ਗਿਆ, ਜਦੋਂ ਪਾਣੀ ਦੇ ਲੈਵਲ 'ਤੇ ਪਹੁੰਚੇ ਨਾ, ਤਾਂ ਉੱਥੇ ਇੱਕ ਬਹੁਤ ਵੱਡੀ ਚਟਾਨ ਸੀ, ਬੜਾ ਵੱਡਾ ਪੱਥਰ ਸੀ, ਅਤੇ ਇਹ ਗੱਲ ਪ੍ਰਤੱਖ ਸੀ ਕਿ ਇਹਨੂੰ ਤੋੜੇ ਤੋਂ ਬਿਨਾਂ ਹੁਣ ਪਾਣੀ ਨਹੀਂ ਨਿਕਲਣਾ, ਇਹ ਤੋੜਤ ਬਿਨ ਜਲ ਨਿਕਸਤ ਨਾਹੀਂ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਪੱਥਰ ਟੁੱਟੇ ਨਾ, ਅਤੇ ਗੁਰੂ ਅਮਰਦਾਸ ਮਹਾਰਾਜ ਆਪ ਆਏ। ਅਤੇ ਗੁਰੂ ਅਮਰਦਾਸ ਮਹਾਰਾਜ ਨੇ ਆਪ ਆ ਕੇ ਦੇਖਿਆ ਵੀ ਇਹ ਪੱਥਰ ਜਿਹੜਾ ਉਹ ਤੋੜਨਾ ਪੈਣਾ। ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਇੱਕ ਸਿੱਖ ਖੜਾ ਸੀ, ਉਹਦਾ ਨਾਮ ਆਇਆ ਮਾਨਕ ਚੰਦ, ਅਤੇ ਮਹਾਰਾਜ ਨੇ ਮਾਨਕ ਚੰਦ ਨੂੰ ਥੋੜਾ ਫੜਾਇਆ, ਕਹਿਣ ਲੱਗੇ ਮਾਨਕ ਚੰਦ ਉਤਰ ਜਾ ਬੌਲੀ ਦੇ ਅੰਦਰ ਅਤੇ ਪੱਥਰ ਤੋੜ ਦੇ। ਜਿਵੇਂ ਕਿਸੇ ਵੇਲੇ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪੈ ਗਿਆ ਅਤੇ ਸ਼ਰਾਬੀ ਮਸਤ ਹਾਥੀ ਮੁਗਲ ਪਹਾੜੀਆਂ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਦਾ ਗੇਟ ਭੰਨਣ ਵਾਸਤੇ ਸ਼ਰਾਬ ਪਿਲਾ ਕੇ ਐਂ ਭੇਜਿਆ ਵੀ ਇਹਦਾ ਤਾਂ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੋਂ ਇੱਕ ਨਾਗਨੀ ਬਰਛਾ ਭਾਈ ਬਚਿੱਤਰ ਸਿੰਘ ਨੂੰ ਦਿੱਤਾ ਸੀ, ਆਖਿਆ ਸੀ ਭਾਈ ਬਚਿੱਤਰ ਸਿੰਘ ਭੇਟ ਜਾ। ਦੇਖੋ ਜਿਹੜੀ ਗੱਲ ਗੁਰੂ ਕਹਿ ਦੇਵੇ ਨਾ, ਜਿਹੜਾ ਬਚਨ ਗੁਰੂ ਦੇ ਮੁੱਖੋਂ ਨਿਕਲ ਜਾਏ ਉਹ ਇਕੱਲਾ ਬਚਨ ਨਹੀਂ ਹੁੰਦਾ, ਉਸ ਬਚਨ ਦੇ ਮਗਰ ਗੁਰੂ ਦਾ ਬਲ ਹੁੰਦਾ, ਗੁਰੂ ਦੀ ਤਾਕਤ ਹੁੰਦੀ ਹੈ। ਅਸੀਂ ਕਈ ਵਾਰ ਗੁਰੂ ਦੀ ਇਹ ਗੱਲ ਇੱਧਰੋਂ ਸੁਣਦੇ ਇੱਧਰੋਂ ਕੱਢ ਦਿੰਦੇ ਹਾਂ, ਸਾਨੂੰ ਭਰੋਸਾ ਹੀ ਨਹੀਂ ਹੈ, ਸਾਨੂੰ ਸਿਦਕ ਹੀ ਨਹੀਂ ਹੈ, ਸਾਨੂੰ ਵਿਸ਼ਵਾਸ ਨਹੀਂ ਹੈ। ਭਾਈ ਮਾਨਕ ਚੰਦ ਨੂੰ ਮਹਾਰਾਜ ਨੇ ਉਵੇਂ ਹਥੌੜਾ ਫੜਾਇਆ ਜਿਵੇਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਗਲੀ ਬਰਛਾ ਫੜਾਇਆ ਸੀ ਤੇ ਜਦੋਂ ਬਚਿੱਤਰ ਸਿੰਘ ਨਾਗਲੀ ਬਰਛਾ ਲੈ ਕੇ ਜਾ ਕੇ ਸਿੱਧਾ ਘੋੜੇ ਦੀ ਰਕਾਬ ਤੇ ਪੈਰ ਰੱਖ ਕੇ ਨਾਗਲੀ ਬਰਛਾ ਸਿੱਧਾ ਮਸਤ ਹਾਥੀ ਦੇ ਮੱਥੇ ਤੇ ਮਾਰਿਆ, ਚਿੰਗਾੜਾ ਮਾਰਦਾ ਹਾਥੀ ਵਾਪਸ ਤੁਰ ਪਿਆ, ਜਿਨ੍ਹਾਂ ਨੇ ਭੇਜਿਆ ਸੀ ਉਹਨਾਂ ਨੂੰ ਲਤਾੜਦਾ ਹੋਇਆ ਕਈਆਂ ਨੂੰ ਖਤਮ ਕਰ ਗਿਆ। ਇਹ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਸੀ। ਅੱਜ ਗੁਰੂ ਅਮਰਦਾਸ ਮਹਾਰਾਜ ਨੇ ਮਾਨਕ ਚੰਦ ਨੂੰ ਥੋੜਾ ਫੜਾਇਆ, ਮਾਨਕ ਚੰਦ ਥੱਲੇ ਉਤਰਿਆ, ਮਾਨਕ ਚੰਦ ਨੇ ਮਾਰਿਆ ਥੋੜਾ ਠਾ, ਪੱਥਰ ਦੋ ਟੋਟੇ ਹੋ ਗਿਆ, ਇੱਕਦਮ ਪਾਣੀ ਜਿਹੜਾ ਉਹ ਥੱਲੋਂ ਨਿਕਲਿਆ ਤੇ ਸੰਗਤਾਂ ਨੇ ਜਕਾਰੇ ਛੱਡੇ ਵੀ ਪਾਣੀ ਆ ਗਿਆ ਤੇ ਦੇਖਦਿਆਂ ਦੇਖਦਿਆਂ ਪਾਣੀ ਐਂ ਸਿਰੇ ਤੱਕ ਚੜ ਗਿਆ, ਦੇਖਦਿਆਂ ਦੇਖਦਿਆਂ ਮਾਨਕ ਚੰਦ ਡੁੱਬ ਗਿਆ ਤੇ ਮਾਨਕ ਚੰਦ ਦੀ ਮਾਤਾ ਭੱਜੀ ਆਈ, ਕਿਸੇ ਨੇ ਆਖਿਆ ਮਾਨਕ ਚੰਦ ਪਾਣੀ ਵਿੱਚ ਡੁੱਬ ਗਿਆ, ਚੁੱਪ ਹੀ ਨਾ ਕਰੇ ਰੋਈ ਜਾਏ। ਗੁਰੂ ਅਮਰਦਾਸ ਮਹਾਰਾਜ ਨੇ ਕੋਲ ਬਿਠਾ ਕੇ ਤਰਵਾਸ ਦਿੱਤਾ, ਕਹਿਣ ਲੱਗੇ ਮਾਤਾ ਤੇਰੇ ਪੁੱਤਰ ਦਾ ਨਾਂ ਕੀ ਹੈ? ਤੇ ਕਹਿਣ ਲੱਗੀ ਇਹ ਮਾਨਕ ਹੈ। ਤੇ ਮਹਾਰਾਜ ਕਹਿਣ ਲੱਗੇ ਮਾਨਕ ਵੀ ਕਦੀ ਪਾਣੀ ਵਿੱਚ ਡੁੱਬਦੇ ਨੇ? ਮਾਨਕ ਤਾਂ ਪਾਣੀ ਦੇ ਉੱਤੇ ਤਰਦੇ ਨੇ। ਸਤਿਗੁਰੂ ਮਹਾਰਾਜ ਦੇ ਬਚਨ ਸਨ ਕਿ ਮਾਨਕ ਚੰਦ ਪਾਣੀ ਦੇ ਉੱਤੇ ਤਰਦਾ ਬਾਹਰ ਨਿਕਲ ਆਇਆ। ਸਿੱਖਾਂ ਨੂੰ ਮਹਾਰਾਜ ਨੇ ਆਖਿਆ ਇਹਨੂੰ ਸੰਭਾਲ ਕੇ ਬਾਹਰ ਕੱਢੋ। ਜਦੋਂ ਬਾਹਰ ਕੱਢਿਆ, ਸੰਭਾਲ ਕੀਤੀ, ਅੱਖਾਂ ਖੋਲੀਆਂ, ਸਤਿਗੁਰੂ ਮਹਾਰਾਜ ਦੇ ਮੱਥਾ ਟੇਕਿਆ, ਚਰਨਾਂ 'ਚ ਹੱਥ ਜੋੜੇ, ਬਖਸ਼ਿਸ਼ ਕਰ ਦਿੱਤੀ ਗੁਰੂ ਮਹਾਰਾਜ ਨੇ। ਜਿਹੜੇ ਇਹ ਸਮਝਦੇ ਸੀ ਮਾਨਕ ਚੰਦ ਡੁੱਬ ਗਿਆ, ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਸੀ, ਉਹੀ ਉਹ ਮਾਨਕ ਚੰਦ ਤਰ ਪਿਆ ਤੇ ਮਹਾਰਾਜ ਨੇ ਆਖਿਆ ਸੀ ਇਹ ਜੀਵੜਾ ਹੈ, ਜੀਵੜਾ ਅਸਲ ਤਾਂ ਹੁਣ ਜੀਆ ਏ। ਇਹ ਗੁਰੂ ਦੇ ਬਚਨ ਦੇ ਅੰਦਰ ਇਸਨੇ ਆਪਣੇ ਆਪ ਨੂੰ ਕੁਰਬਾਨ ਕਰ ਲਿਆ, ਹੁਣ ਇਹ ਜੀਵੜਾ ਹੈ, ਇਹ ਗੁਰੂ ਦੀ ਕਿਰਪਾ ਹੈ। ਜੇ ਮੱਖਣ ਸ਼ਾਹ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਤਿਗੁਰੂ ਮਹਾਰਾਜ ਨੇ ਉਸ ਦਾ ਡੁੱਬਦਾ ਬੇੜਾ ਬਾਹਰ ਕਰ ਦਿੱਤਾ, ਫਿਰ ਬਕਾਲੇ ਆ ਕੇ ਜਦੋਂ ਮਨ ਡੁੱਬਣ ਲੱਗਾ 22 ਨਕਲੀ ਗੁਰੂਆਂ ਨੂੰ ਦੇਖ ਤੇ, ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਉਸਦੇ ਮਨ ਨੂੰ ਵੀ ਫਿਰ ਉਸ ਭਵਜਲ ਵਿੱਚੋਂ ਬਾਹਰ ਕੱਢ ਕੇ ਅਸਲ ਗਿਆਨ ਦਿੱਤਾ। ਤੇ ਭਾਈ ਮੱਖਣ ਸ਼ਾਹ ਨੇ ਕੋਠੇ ਚੜ ਕੇ ਆਖਿਆ ਸੀ ਗੁਰਲਾਧੋ ਰੇ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਖਸ਼ਿਸ਼, ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼। ਭਾਈ ਮਾਨਕ ਚੰਦ ਉਸ ਪਾਣੀ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਪਾਰ ਆਇਆ। ਇਸੇ ਕਰਕੇ ਬਾਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਕਰਦਿਆਂ, ਵਡਿਆਈ ਕਰਦਿਆਂ ਇਹ ਬਚਨ ਲਿਖੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਉਹ ਸਤਿਗੁਰੂ ਮਹਾਰਾਜ ਨੇ ਇਸ ਸਾਰੇ ਜਗਤ ਦਾ ਉਧਾਰ ਕਰਨ ਵਾਸਤੇ, ਸਾਰੇ ਮਨੁੱਖਾਂ ਦਾ ਪਾਰ ਉਤਾਰਾ ਕਰਨ ਵਾਸਤੇ, ਇਹ ਵਿਸ਼ਵ ਧਰਮ ਹੈ, ਇਹ ਕਿਸੇ ਇੱਕ ਬੰਦੇ ਦੀ ਪਾਰ ਹੋਣ ਦੀ ਗੱਲ ਨਹੀਂ ਕਰਦਾ। ਸਤਿਗੁਰੂ ਮਹਾਰਾਜ ਸਮੁੱਚੇ ਵਿਸ਼ਵ ਦੀ, ਸਾਰੀ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ। ਅਸੀਂ ਸਾਰੇ ਸੰਸਾਰੀ ਜੀਵ ਇਸ ਭਵਜਲ ਸਾਗਰ ਵਿੱਚੋਂ ਡੁੱਬ ਰਹੇ ਹਾਂ, ਪਰ ਗੁਰੂ ਨੇ ਜਿਹੜਾ ਬੇੜਾ ਬਣਾਇਆ, ਇਹ ਗੁਰੂ ਗ੍ਰੰਥ ਸਾਹਿਬ ਕੀ ਹੈ? ਇਹ ਵੀ ਇੱਕ ਬੇੜੀ ਹੈ, ਇਹ ਵੀ ਇੱਕ ਜਹਾਜ਼ ਹੈ। ਇਸ ਬੇੜੀ ਦੇ ਅੰਦਰ ਬੈਠ ਗਿਆ ਜਿਹੜਾ ਬੰਦਾ, ਜਿਸ ਬੇੜੀ ਵਿੱਚ ਇਹ ਬੰਦਾ ਬੈਠ ਗਿਆ, ਜਿਸ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਅੰਦਰ ਦ੍ਰਿੜ ਕਰ ਲਿਆ, ਇਹ ਗੁਰੂ ਦਾ ਬੋਹਿਥ ਜਿਹੜਾ ਸਾਨੂੰ ਇਸ ਭਵਜਲ ਸਾਗਰ ਵਿੱਚੋਂ ਪਾਰ ਕਰ ਦੇਗਾ।
ਰਹਾਉ ਸਾਲਾਹੀ ਸਾਲਾਹਨਾ ਪਿਆਰੇ, ਦੂਜਾ ਅਵਰ ਨਾ ਕੋਏ।
ਸਾਲਾਹੀ ਸਾਲਾਹਨਾ ਪਿਆਰੇ, ਹੇ ਪਿਆਰੇ, ਉਹ ਜੋ ਸਾਲਾਹੀ ਹੈ, ਜੋ ਸਿਫਤ ਸਲਾਹ ਦੇ ਕਾਬਲ ਹੈ, ਜਿਹਦੀ ਵਡਿਆਈ ਹੈ, ਜਿਹਦਾ ਸੰਸਾਰ ਵਿੱਚ ਬਲ ਹੈ, ਜਿਹਦੀ ਸਮਰੱਥਾ ਹੈ, ਜਿਹੜਾ ਕਰਨ ਕਰਾਉਣਾ, ਉਸੇ ਦੀ ਵਡਿਆਈ ਕਰਨੀ ਚਾਹੀਦੀ ਹੈ। ਮਾਨਸ ਬੱਪੜਾ ਕਿਹਾ ਸਾਲਾਹੀ ਕਿਆ ਤਿਸ ਕਾ ਮੁਹਤਾਜਾ, ਹਰ ਜੀ ਉਹ ਤੇਰੀ ਦਾਤੀ ਰਾਜਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਸ ਮਾਲਕ ਦੀ ਸਿਫਤ ਸਲਾਹ ਕਰਨਾ ਯੋਗ ਹੈ। ਗੁਰਦੇਵ ਕਹਿੰਦੇ ਨੇ ਸਾਲਾਹੀ ਸਾਲਾਹ ਨਾ ਪਿਆਰੇ, ਦੂਜਾ ਅਵਰ ਨਾ ਕੋਈ ਹੋਰ, ਉਸ ਮਾਲਕ ਤੋਂ ਬਿਨਾਂ ਕੋਈ ਨਹੀਂ ਹੈ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸਤਿਗੁਰੂ ਕਹਿੰਦੇ ਨੇ ਸ਼ਬਦ ਰਤੇ ਰੰਗ ਹੋਏ, ਜਿਹੜੇ ਮੇਰੇ ਪ੍ਰਭੂ ਦੀ ਵਡਿਆਈ ਕਰਦੇ ਹਨ ਉਹ ਭਲੇ ਹਨ, ਉਹ ਚੰਗੇ ਹਨ, ਉਹ ਸੋਭਨੀਕ ਹਨ, ਉਹ ਉਸਤਤ ਦੇ ਕਾਬਲ ਹਨ। ਉਹਨਾਂ ਦੀ ਸ਼ਰਨ ਵਿੱਚ ਉਹਨਾਂ ਦੀ ਸੰਗਤ ਕੀਤਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਨੂੰ ਸ਼ਬਦ ਦੀ ਬਰਕਤ ਦੇ ਨਾਲ ਪਰਮਾਤਮਾ ਦੇ ਪਿਆਰ ਦਾ ਰੰਗ ਲੱਗਦਾ ਹੈ।
ਜਿਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ।
ਇਸ ਦੀ ਸੰਗਤ ਭਾਵ ਗੁਰਮੁਖਾਂ ਦੀ ਸੰਗਤ, ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ, ਜਿਵੇਂ ਬੋਝ ਭਰੀ ਨਾਮ ਜਿਹੜੀ ਹੈ, ਜੈਸੇ ਬੋਝ ਭਰੀ ਨਾਮ ਅੰਗੁਰੀ ਦਾ ਬਹਿਰ ਹੋਏ ਪਾਰ ਪਰ ਪੂਰ ਸਭ ਕੁਸ਼ਲ ਬਿਆਤ ਹੈ। ਜਿੰਨੇ ਬੰਦੇ ਬੇੜੀ 'ਤੇ ਬਹਿ ਗਏ ਇੱਕ ਦੂਜੇ ਦੀ ਸੰਗਤ ਕਰਦਿਆਂ ਸਾਰੇ ਹੀ ਪਾਰ ਹੋ ਗਏ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸਾ ਏਕਾ ਹਰੀ ਏਕ ਘੜੀ ਪਾਕਸ਼ਾਲਾ ਬੈਠ, ਭੋਜਨ ਕਹਿ ਬਿੰਜਨ ਸਵਾਦ ਕਹਿ ਅਘਾਤ ਹੈ। ਇੱਕ ਘੜੀ ਜਿਹੜਾ ਬੰਦਾ ਭੋਜਨ ਰੱਜ ਕੇ ਛਕ ਲੈਂਦਾ, ਉਹਦੀਆਂ ਕਿੰਨੀਆਂ ਘੜੀਆਂ ਜਿਹੜੀਆਂ ਨੇ ਰੱਜੀਆਂ ਹੋਈਆਂ ਲੰਘ ਜਾਂਦੀਆਂ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਕਰੀ ਪਾਛੇ ਦੇਸ ਭੋਗਤਾ ਹੋਏ ਖਾਤ ਹੈ। ਇੱਕ ਵਾਰ ਰਾਜੇ ਦੇ ਦਰਬਾਰ ਦੇ ਅੰਦਰ ਜਾ ਕੇ ਪੁਕਾਰ ਕੀਤੀ ਅਤੇ ਉਸ ਪੁਕਾਰ ਦੇ ਨਾਲ ਜੋ ਮਿਲਿਆ ਅਤੇ ਉਹਨੇ ਕਿੰਨੀ ਦੇਰ ਦਾ ਰਜੇਵਾ ਬਖਸ਼ ਦਿੱਤਾ। ਆਠ ਪਹਿਰ ਸਾਠ ਹੀ ਘੜੀ ਮੈਂ ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਆਠ ਹੀ ਪਹਿਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ। ਇਸੇ ਤਰੀਕੇ ਇਸ ਭਵਜਲ ਸਾਗਰ ਤੋਂ ਪਾਰ ਹੋਣ ਦਾ ਸਤਿਗੁਰੂ ਮਹਾਰਾਜ ਨੇ ਤਰੀਕਾ ਦੱਸਿਆ। ਭਾਈ ਗੁਰਮੁਖਾਂ ਦੀ ਸੰਗਤ ਕਰਿਆ ਕਰ, ਗੁਰੂ ਕੀ ਸੰਗਤ ਕਰਿਆ ਕਰ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਤੇਰੇ ਮਨ ਨੂੰ ਪ੍ਰਭੂ ਦੇ ਪਿਆਰ ਦਾ ਰੰਗ ਲੱਗ ਜਾਂਦਾ ਹੈ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ।
ਉਸ ਕਰਤੇ ਪੁਰਖ ਮਾਲਕ ਦੇ ਘਰ ਜੋ ਜਾਣ ਦੀ ਰਾਹਦਾਰੀ ਹੈ, ਪਰਵਾਨਾ ਤੋਂ ਭਾਵ ਹੈ ਰਾਹਦਾਰੀ, ਜਿਵੇਂ ਬੰਦਾ ਕਿਸੇ ਨੂੰ NOC ਦੇ ਦਿੰਦਾ, ਨੋ ਓਬਜੈਕਸ਼ਨ ਸਰਟੀਫਿਕੇਟ ਦੇ ਦਿੰਦਾ, ਜਿਹੜਾ ਕਰ ਰਿਹਾ ਉਹ ਵਸੂਲ ਦਿੰਦਾ, ਉਸ ਤੋਂ ਬਾਅਦ ਉਹਨੂੰ ਰਾਹ ਦੇ ਅੰਦਰ ਕੋਈ ਰੁਕਾਵਟ ਨਹੀਂ ਪੈਂਦੀ। ਇਸੇ ਤਰੀਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੋਣ ਵਾਸਤੇ ਜਿਹੜਾ ਸਾਡੀ ਰਾਹਦਾਰੀ ਹੈ ਉਹ ਪਰਮਾਤਮਾ ਦਾ ਨਾਮ ਹੈ, ਇਹ ਸਾਡੀ ਰਾਹਦਾਰੀ ਹੈ। ਸਤਿਗੁਰੂ ਕਹਿੰਦੇ ਨੇ ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ। ਇਹ ਨਿਸ਼ਾਨ, ਇਹ ਜਿਹੜਾ ਇੱਕ ਟਿਕ ਮਾਰਕ ਕਰਨਾ, ਇਹ ਜਿਹੜਾ ਚਿੰਨ੍ਹ ਲਾ ਦੇਣਾ ਨਾਮ ਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਹੀ ਉਸ ਕਰਤੇ ਪੁਰਖ ਮਾਲਕ ਦੇ ਘਰ ਸਾਡੀ ਪ੍ਰਵਾਨਗੀ ਵਾਸਤੇ ਇੱਕ ਤਰ੍ਹਾਂ ਦੇ ਨਿਸ਼ਾਨ ਹੈ।
ਆਇਆ ਲਿਖ ਲੈ ਜਾਮਨਾ ਪਿਆਰੇ, ਹੁਕਮੀ ਹੁਕਮ ਪਛਾਣ।
ਗੁਰਦੇਵ ਕਹਿੰਦੇ ਨੇ ਇਹ ਮਾਲਕ ਨੇ ਆਪ ਆਪਣੀ ਵਿਉਂਤਬੰਦੀ ਅਨੁਸਾਰ ਇਹ ਗੱਲ ਇਹ ਨੀਯਤ ਕੀਤੀ ਹੈ ਕਿ ਇਸ ਸੰਸਾਰ ਵਿੱਚ ਆਇਆ ਬੰਦਾ ਕਿਸ ਕਰਕੇ ਹੈ। ਆਇਆ ਲਿਖ ਲੈ ਜਾਮਣਾ ਪਿਆਰੇ, ਇੱਥੇ ਨਾਮ ਦੀ ਕਮਾਈ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ, ਸ਼ੁਭ ਕਰਮ ਕਰਕੇ ਬੰਦੇ ਨੇ ਆਪਣੇ ਮਾਲਕ ਦੇ ਘਰ ਵਾਪਸ ਪਰਤ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹੁਕਮੀ ਹੁਕਮ ਪਛਾਣ, ਉਸ ਹੁਕਮੀ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸੰਸਾਰ ਦੇ ਅੰਦਰ ਹੁਕਮ ਪਸਰਿਆ ਹੋਇਆ ਹੈ ਉਸ ਦੀ ਪਛਾਣ ਕਰ।
ਗੁਰਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰਬਿਨ ਹੁਕਮ ਨਾ ਬੁਝੀਐ ਪਿਆਰੇ, ਸਾਚੇ ਸਾਚਾ ਤਾਣ। ਪਰ ਇਹ ਜਿਹੜਾ ਹੁਕਮ ਜਿਹਨੂੰ ਅਸੀਂ ਪੜ੍ਹਦੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਅਗਲੇ ਬਚਨਾਂ ਦੇ ਅੰਦਰ ਵਿਚਾਰ ਆਏਗੀ ਕਿ ਸੰਸਾਰ ਦੇ ਅੰਦਰ ਜੋ ਕੁਝ ਹੋ ਰਿਹਾ ਉਹ ਮਾਲਕ ਦੀ ਵਿਉਂਤਬੰਦੀ ਅਨੁਸਾਰ ਹੈ, ਉਸ ਦੀ ਵਿਵਸਥਾ ਅਨੁਸਾਰ ਹੈ, ਉਸ ਦੀ ਬਣਾਈ ਹੋਈ ਇੱਕ ਮਰਿਆਦਾ ਅਨੁਸਾਰ ਹੈ, ਅਤੇ ਉਸ ਦੇ ਹੁਕਮ ਦੀ ਪਛਾਣ ਕਰਨੀ ਇਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। अकाल पुरख वाहेगुरु का हुक्म की है। असी महाराज की बाणी पढ़ते हैं, अज असी विचार कर रहे हैं सतगुरु महाराज के शब्द नूं असी कहने हुक्मनामा। महाराज की सारी बाणी वैसे हुक्म है साडे वास्ते। यह सतगुरु महाराज ने उस अकाल पुरख वाहेगुरु का हुक्म ही बयान किया। बंदे नूं किवें पता लगे महाराज परमेश्वर का की हुक्म है, सानू की करना चाहिए है? देखो शरीर के अंदर सब कुछ एक मर्यादा में चल रहा है, पर उस मर्यादा अनुसार सानू की करना चाहिए, की खाना चाहिए, की पाना चाहिए, किवें दा लाइफ स्टाइल होना चाहिए, यह समझना पड़ेगा ना। शहर के अंदर डिसिपलिन है, शहर के अंदर कानून है, किहड़ा काम करदे आ सानू सज़ा मिल सकती है, किहड़ा काम मिल करदे आ सानू माण मिलेगा, यह तो समझना पड़ेगा ना। सतगुरु महाराज ने सानू यह समझ देनी है बंदे भी की असल के अंदर रब का हुक्म है। गुरु ने जो कुछ किया है महाराज ने बाणी में लिखिया, हाँ आपो बोल ना जानदा, मैं कहिया सब हुक्म आओ जी, हो मैं तो हुक्म कह रहा। गुरु महाराज की बाणी का एक एक अखर ही साढ़े वास्ते हुक्म है, तो इस हुक्म के विच्चों ही सानू रब की रजा का पता लगेगा। अपने आप नहीं पता लगना, जेडे मनमुख बंदे गुरु के शब्द की विचार नहीं करते वह तो अपने मन की भावना अनुसार अग्ञानता में ही भटक रहे हैं। गुरु का बचन ही हुक्म है, जिन्हें मनिया जिहड़ी भी गल गुरु के मुखम निकली हुक्म मनिया होवे प्रवान, ता खसमे का महल पाए सी, खसमे भावे सो करे मनो चिंदिया, सो फल पाए सी ता दरगह पैदा जाए सी, सो सिख सखा बंधप है भाई। जे गुर के भाणे विच आवे अपने भाणे जो चले भाई, विछड़ चोटा खावे। महाराज ने साडा जीवन हुक्म अनुसार किया, सानू मर्यादा दिती है, सानू जिंदगी दे अंदर सतगुरु महाराज ने शुभ अशुभ दी पाप पुन दी गई गलत ते सही दी विचार दिती है। जिन्हां ने गुरु दे बचन नू इन्ना हुक्म मन के मान लिया, भाई लहणे नू सतगुरु गुरु नानक सच्चे पातशाह जी ने जो किया भाई लहणे ने सत करके मनिया, ते भाई लहणे दे उत्ते सतगुरु महाराज की इन्नी कृपा हो गई। थापिया लहना जीव दे गुरियाई सी छत्र फराया, ज्योति जोत मिलाए कै सतगुर नानक रूप पटाया। गुरु अमरदास महाराज ने सतगुरु गुरु अंगद सच्चे पातशाह जी का हुक्म मन के किन्ने साल सेवा की। गुरु अमरदास महाराज का हुक्म भाई जेठे ते भाई रामे विचों जिन्हें मनिया सत करके उन्हूं गुरु की वडियाई मिल गई। यह हुक्म का स्वरूप बदलता जाता। कई गल्लां महाराज ने शब्द विच लिख दित्तियां, कई गल्लां महाराज ने अपने बचना तो आखियां, कई गल्लां गुरु ग्रंथ साहिब विच दर्ज नहीं ने, वह साडे इतिहास विच दर्ज ने, वह भी गुरु का मुख वाक ही है। गुरु अमरदास महाराज ने जिहड़ी परख पाई भाई जेठे ते भाई रामे नूं गुरबाणी विच थोड़ा लिखिया सी भी छड़े बनाने हैं, पर गुरबाणी विच यह जरूर समझाया गया सी भी अपने गुरु के हुक्म नूं सत करके मनना। जिन्हें यह समझ लिया फिर उन्हें जो गुरु के मुखों बचन निकले, जे कलगीधर पातशाह धन गुरु गोबिंद सिंह महाराज ने 1699 की विसाखी नूं खंडे बाटे की पौल तैयार की, तो महाराज ने आखिया भी मैनूं सिर की जरूरत है, यह हुक्म ही सी। ये हुक्म का स्वरूप बदलता रहा। गुरु रामदास महाराज नूं गुरु अर्जन देव जी महाराज ने लाहौर भेजिया, यह भी हुक्म सी। गुरु अमरदास महाराज ने छड़े बनाने वास्ते कहा, यह भी हुक्म सी। कलगीधर पातशाह धन गुरु गोबिंद सिंह महाराज ने साडे कोलों सीस की मंग की, यह भी हुक्म सी। हुण गुरबाणी विच तां गुरु महाराज ने किते नहीं सी लिखिया, यह जरूर लिखिया सी भी गुरु नूं अपना सीस भेटा करन वास्ते सिख नूं तैयार रहना चाहिए, ते जिन्ने समझ लिया। इस करके ये जिहड़ी मर्यादा है ना, जिहड़ा गुरु पंथ का हुक्म है, खंडे बाटे की पौल छकना, गुरु के लड़ लगना, पूर्ण तौर के उत्ते रहत बैत का धारनी होना, सिख ने सिखी के दायरे में आना, यह हुक्म नू समझना, हुक्म की कमाई करना। जे असी वाकई खुश रहना चाहते हाँ, आत्मक जीवन के अंदर कामयाबी लेना चाहते हाँ, तो फिर सतगुरु महाराज ने जिहड़ी सानू यह मर्यादा दिती है, यह जिहड़ा सानू महाराज ने रहत दिती है, जिहदे मारे महाराज ने आखिया रैत बिना नै सिख कहावै, रैत बिना दर चोटा खावे। असी कई बार कहने जी देखो अज की अमृत छकन की लोड़ है, गुरु महाराज तो पहला किन्हां ने अमृत छकिया सी, सिखी तो मन की होनी चाहिए है। ये साडियां सारियां गुरु के अगे अपनियां दलीलां ने, अपनियां सियाणपां ने। असी गुरु महाराज के बचन नूं हुक्मनामा कहने आ, पर गुरु के मुख तो निकली यह भी गल भी हुक्म ही है। सतगुरु महाराज ने सानू जिंदगी दे अंदर गुरु पंच ने फैसला किया, गुरु पंच ने मर्यादा बनाई, कि असी गुरु के सन्मुख पंजा प्यारियां दी हजूरी दे अंदर एक वादा करना गुरु नाल, एक ओथ लैनी है। जदों बच्चे बच्ची का विआह हुंदा तो गुरु ग्रंथ साहब तो बिना तो नहीं ना हो सकता, क्योंकि संबंध बनना बच्चे बच्ची का। आनंद कारज वेले बच्चे बच्ची दोवां ने गुरु महाराज के चरणों के अरदास की, यह वचन लिया भी अस तो अज तो असी पति पत्नी हाँ। जे कोर्ट मैरिज भी करनी हो भी अष्टाम लाते, कागज लाते, स्टैंप ड्यूटी लाते, उसे वचन देना पैंदा, फिर वो वैलिड है। असी वैलिड सिख कदों होवांगे? असी तो अपनी मर्जी नाल कहने आप ही मैं सिख बन गया, आप ही मैं तैनू गुरु मान लिया, आप ही मैं अपनी मर्जी नाल जिदा मर्जी सिख कमावां, मैनू सारे सिख ही कहण। देखो अज असी अपनी मर्यादा दे उत्ते कई बार शंका करी जांदे आ, साडी ये जड़ियां बनाईया हुई मर्यादावां ने, यह जड़ी रहत मर्यादा बनाई है गुरु पंथ ने बनाई है, गुरु पंथ नूं असी कमजोर नहीं करना। यह बख्शिश सिखां नूं महाराज ने आप दित्ती है। हर जत्थेबंदी का सत्कार है, हर शख्सियत का अपना अपना पंथ विच योगदान है। असी पंथ नूं मजबूत करना है, सिर जोड़ के बैठना है। महाराज ने सानू यह बख्शिश की है, असी अपनी गुरु की बाणी की भावना अनुसार सानू महाराज ने यह हक दिता है कि असी अपनी रहत मर्यादा के उत्ते विचार करिए, रहत मर्यादा नू गुरु की बाणी अनुसार गुरसिखा के अंदर प्रचारीए। जे नामकरण संस्कार है तो रहत मर्यादा पढ़ांगे, जे अमृत संस्कार है तो रहत मर्यादा पढ़ांगे, जे मृतक संस्कार है तो रहत मर्यादा पढ़ांगे, जे अमृत संस्कार है तो भी रहत मर्यादा पढ़ांगे। गुरुद्वारे गुरु साहब का प्रकाश किवें होना चाहिए, किहड़ियां-किहड़ियां गल्लां का ख्याल करना चाहिए, यह महाराज ने सानू डिसिपलिन मर्यादा वाला जीवन दिता। असी गुरु की हजूरी विच ओथ लैनी है, वादा करना है सतगुरु महाराज नाल, सच्चे पातशाह मैनू खंडे बाटे की पौल बख्शो, अज तो मैं तुहाडे नाल वादा करदा मैं तुहाडी रहत बैत का धारनी होवांगा, अज तो मैं तुहाडे नाल प्रोमिस करदा मैं अमृत वेले की संभाल करांगा। इस तरीके दे नाल सतगुरु महाराज कहिंदे ने जिहड़ा बंदा गुरु के बचना नू, गुरु के हुक्म नू अपनी जिंदगी के अंदर ढालदा, गुरु के हुक्म नू बुझण दा यह संजम है, यह ढंग है, यह तरीका है सतगुरु सच्चे पातशाह जी ने दिता। सतगुरु महाराज अगे वचन करते हैं,
हुक्म अंदर निम्या प्यारे, हुक्म उधर मझार,
हुक्म अंदर निम्या प्यारे, हुक्में उधर मझार। मालक ने सानू हुक्म दे अंदर ही जीव आत्मा नू इह शरीर गर्भ दे अंदर आप स्थापित कीता है।
हुक्म अंदर जम्या प्यारे, उदो सिर कै पार,
फिर संसार विच बंदे दा जन्म भी जिहड़ा ओह मालक दी अपनी बनाई हुई व्योंत अनुसार हुक्म अनुसार जम्या है, ते ओह हुक्म अनुसार ही सिर दे बल इस संसार दे अंदर आया है।
गुरमुख दरगह जानिए प्यारे, तल्ला कारज सार,
सतगुरु महाराज कहिंदे ने जिहड़े बंदे अपने मन दे अंदर उस करते पुरख मालक दे हुक्म दी विचार करदे हन, ओ उस अकाल पुरख वाहिगुरु दे दर दे उत्ते परवान हो जांदे हन।
हुक्म अंदर आया प्यारे, हुक्म जादू जाए,
फिर सतगुरु महाराज अगले बंद दे अंदर वचन करदे ने, हुक्म अंदर आया प्यारे, हुक्म जादू जाए, आया भी हुक्म विच है, जाएगा भी हुक्म दे अंदर। जिहड़ा जीव मालक दे हुक्म विच पैदा होया उस दा हुक्म है, उस दी रजा है, ते संसार विचों जाना भी उस अकाल पुरख वाहिगुरु दी रजा है। जिवें कई गड्डियां अपने कई डाउन ने स्टेशन दे उत्ते, कोई टाइम ते आ रही है, कोई जा रही है, कोई आ रही है, कोई जा रही है, यह पूरा टाइम टेबल बनया होया, बनाने वाले ने बना दिता किहड़ी गड्डी दा किहड़ा टाइम है, किन्ने बजे वो आएगी, किन्ने बजे वो जाएगी। संसार दे अंदर अगे पिछे हो सकता काम, पर रब दे हुक्म दे अंदर अगे पिछे नहीं हो सकता। सतगुरु कहिंदे ने जाना भी परमात्मा दा हुक्म है, ते आना भी परमात्मा दा हुक्म है।
हुक्म बन चलाईया प्यारे, मन मुख लह सजाए,
ते हुक्म दे अंदर ही जेड़े मन मुख बंदे हन उन्हां नूं बन चलाईया खिचिया जांदा। फिर जेड़े बंदे हुक्म नहीं मनदे, हुक्म नहीं समझदे, जेड़े बंदे अपने हंकार विच रहिंदे हन, अपनी मस्ती विच रहिंदे हन, अपनी मर्जी विच रहिंदे हन, सतगुरु महाराज कहते हैं आपी ने भोग भोग कह हुए पसमण पौर सदाया, वड्डा हुआ दुनीदार गल संगल घट चलाया, उन्हू खिचिया जाता है। ਮਨਮੁੱਖ ਬੰਦੇ ਜਿਹੜੇ ਹੁਕਮ ਦੀ ਵਿਚਾਰ ਨਹੀਂ ਕਰਦੇ, ਐਸੇ ਜੀਵ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਜੰਮ ਦੀ ਮਾਰ ਖਾਉਂਦੇ ਹਨ।
ਹੁਕਮ ਸ਼ਬਦ ਪਛਾਣੀਐ ਪਿਆਰੇ ਦਰਗਾਹ ਪੈਦਾ ਜਾਏ।
ਤੇ ਜਿਹੜੇ ਹੁਕਮ ਦੇ ਅੰਦਰ ਰਹਿੰਦਿਆਂ ਹੋਇਆਂ ਸ਼ਬਦ ਦੀ ਬਰਕਤ ਦੇ ਨਾਲ ਪਰਮਾਤਮਾ ਦੀ ਵਡਿਆਈ ਨੂੰ ਪਛਾਣ ਲੈਂਦੇ ਹਨ, ਉਹਨਾਂ ਨੂੰ ਦਰਗਾਹ ਦੇ ਅੰਦਰ ਕੀ ਮਿਲਦਾ? ਉਹਨਾਂ ਨੂੰ ਦਰਗਾਹ ਦੇ ਅੰਦਰ ਮਾਣ ਮਿਲਦਾ। ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਇੱਕ ਨੂੰ ਮਹਾਰਾਜ ਨੇ ਆਖਿਆ, ਮਨਮੁੱਖ ਨੂੰ ਕੀ ਕੀਤਾ? ਬੰਨ ਚਲਾਇਆ, ਉਹਨੂੰ ਖਿੱਚਿਆ ਗਿਆ। ਪਰ ਗੁਰਮੁਖ ਦੇ ਮਨ ਦੇ ਅੰਦਰ ਰੱਤੀ ਭਰ ਵੀ ਮੋਹ ਨਹੀਂ ਹੈ, ਰੱਤੀ ਭਰ ਵੀ ਮਮਤਾ ਨਹੀਂ ਹੈ, ਰੱਤੀ ਭਰ ਵੀ ਪਕੜਨੀ ਹੈ। ਜਿਹੜਾ ਨਾ ਜਾਵੇ ਉਹਨੂੰ ਖਿੱਚਣਾ ਪੈਂਦਾ, ਜਿਹੜਾ ਪਹਿਲਾਂ ਹੀ ਤਿਆਰ ਬੈਠਾ, ਜਿਹਦੀ ਕੋਈ ਅਟੈਚਮੈਂਟ ਨਹੀਂ ਹੈ, ਜਿਹਦਾ ਸੰਸਾਰ ਦੇ ਅੰਦਰ ਕਿਸੇ ਚੀਜ਼ ਨਾਲ ਮੋਹ ਨਹੀਂ ਹੈ, ਅਭਿਮਾਨ ਨਹੀਂ ਹੈ ਦੁਨਿਆਵੀ ਚੀਜ਼ ਦਾ, ਐਸਾ ਗੁਰਮੁਖ ਬੰਦਾ ਤਾਂ ਮਾਲਕ ਦੀ ਦਰਗਾਹ ਦੇ ਅੰਦਰ ਪੱਤ ਤੇ ਇੱਜ਼ਤ ਨਾਲ ਜਾਂਦਾ ਹੈ।
ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਮੈ ਦੋਏ।
ਸਤਿਗੁਰੂ ਕਹਿੰਦੇ ਨੇ ਸੰਸਾਰ ਦੇ ਇਸ ਪਸਾਰੇ ਦੇ ਅੰਦਰ ਕਈ ਲੋਕ ਆਪਣੇ ਹੁਕਮ ਦੇ ਅੰਦਰ ਹੀ ਮਾਲਕ ਦੇ ਹੁਕਮ ਵਿੱਚ ਆਪਣੀਆਂ ਗਿਣਤੀਆਂ ਮਿਣਤੀਆਂ ਕਰਦੇ ਹੋਏ ਦਵੈਤ ਭਾਵ ਵਿੱਚ ਰਹਿੰਦੇ ਹਨ।
ਹੁਕਮੇ ਭਵੈ ਭਵਾਈਐ ਪਿਆਰੇ ਅਵਗਣ ਮੁੱਠੀ ਰੋਏ।
ਹੁਕਮ ਦੇ ਅੰਦਰ ਹੀ ਜਿਹੜੇ ਜੀਵ ਔਗਣਾਂ ਵਿੱਚ ਫਸੇ ਰਹਿੰਦੇ ਹਨ ਉਹ ਮਾਇਆ ਤੋਂ ਲੁੱਟੇ ਜਾਂਦੇ ਹਨ, ਤੇ ਐਸੇ ਬੰਦੇ ਸਤਿਗੁਰੂ ਕਹਿੰਦੇ ਨੇ ਭਟਕਦੇ ਰਹਿੰਦੇ ਹਨ। ਤੰਦਰੁਸਤੀ ਵੀ ਕਿਸੇ ਮਰਿਆਦਾ ਵਿੱਚ ਕਿਸੇ ਕਾਨੂੰਨ ਨਾਲ ਹੈ ਤੇ ਬਿਮਾਰੀ ਵੀ ਕਿਸੇ ਕਾਨੂੰਨ ਨਾਲ। ਜੇ ਕੋਈ ਗਲਤ ਖਾਵਾਂਗੇ ਤੇ ਅੰਦਰ ਸਿਸਟਮ ਹੀ ਐਸਾ ਕਿ ਰੋਗ ਪੈਦਾ ਕਰ ਦੂ, ਜੇ ਚੰਗੀ ਚੀਜ਼ ਖਾਵਾਂਗੇ ਤੇ ਅੰਦਰ ਸਿਸਟਮ ਹੀ ਐਸਾ ਕਿ ਤੰਦਰੁਸਤੀ ਬਣਾ ਦੂ। ਇਹ ਅੰਦਰਲਾ ਸਿਸਟਮ ਹੀ ਹੈ ਨਾ। ਜਿਹੜਾ ਸਮਝ ਲਏਗਾ ਉਹ ਵੀ ਹੁਕਮ ਦੇ ਅੰਦਰ ਸਿਸਟਮ ਵਿੱਚ ਹੈ, ਜਿਹੜਾ ਨਹੀਂ ਸਮਝੇਗਾ ਰੋਗ ਵੀ ਸਿਸਟਮ ਦੇ ਅੰਦਰ ਹੀ ਹੈ। ਇਸ ਕਰਕੇ ਦੁੱਖ ਸੁੱਖ ਸਭ ਕੁਝ ਇੱਕ ਹੁਕਮ ਵਿੱਚ ਹੀ ਮਿਲਣਾ, ਤੇ ਹੁਕਮ ਨੂੰ ਸਮਝਣਾ ਬੰਦੇ ਦਾ ਕੰਮ ਹੈ, ਹੁਕਮ ਨੂੰ ਦ੍ਰਿੜ ਕਰਨਾ ਗੁਰੂ ਕੀ ਬਾਣੀ ਰਾਹੀਂ। ਜਿਹੜਾ ਬੰਦਾ ਕਰਦਾ ਉਹ ਮਾਨ ਪ੍ਰਾਪਤ ਕਰਦਾ, ਜਿਹੜਾ ਨਹੀਂ ਸਮਝਦਾ ਉਹ ਧੱਕੇ ਖਾਂਦਾ ਹੈ।
ਹੁਕਮ ਸੰਜਾਪਾ ਸਾਹਾ ਕਾ ਪਿਆਰੇ ਸੱਚ ਮਿਲਾ ਵਡਿਆਈ ਹੋਏ।
ਹੁਕਮ ਸੰਜਾਪੇ ਸਾਹ ਕਾ ਪਿਆਰੇ, ਸਤਿਗੁਰੂ ਕਹਿੰਦੇ ਨੇ ਜਿਹੜਾ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲੈਂਦਾ, ਮਾਲਕ ਦੇ ਦਰ ਦੇ ਉੱਤੇ ਉਸ ਨੂੰ ਵਡਿਆਈ ਮਿਲਦੀ ਹੈ।
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਮ।
ਗੁਰਦੇਵ ਕਹਿੰਦੇ ਨੇ ਇਸ ਮਾਇਆ ਦੇ ਸਾਗਰ ਦੇ ਅੰਦਰ ਕਰਤੇ ਪੁਰਖ ਮਾਲਕ ਦੇ ਨਾਮ ਨੂੰ ਦ੍ਰਿੜ ਕਰਨਾ ਆਖਣ ਔਖਾ, ਇਹ ਔਖਾ ਤਾਂ ਹੈ, ਆਖਣ ਔਖਾ ਪਿਆਰੀ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਓ। ਕਿਉਂਕਿ ਮਾਇਆ ਦਾ ਇੰਨਾ ਜ਼ੋਰ ਹੈ, ਮਾਇਆ ਦਾ ਇੰਨਾ ਬਲ ਹੈ ਕਿ ਸੰਸਾਰ ਦੇ ਅੰਦਰ ਨਾਮ ਨਾ ਕਿਤੇ ਸੁਣੀ ਜਾਂਦਾ, ਨਾ ਕਿਸੇ ਬੰਦੇ ਦੀ ਜ਼ਿੰਦਗੀ ਦੇ ਅੰਦਰ ਨਾਮ ਦੀ ਵਡਿਆਈ ਨਜ਼ਰ ਆਉਂਦੀ ਹੈ।
ਜਿੰਨੀ ਸੋ ਸਲਾਹਿਆ ਪਿਆਰੇ ਹਾਂ ਤਿੰਨ ਬਲਹਾਰ ਜਾਉਂ।
ਇਸ ਭਵਜਲ ਸਾਗਰ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਥੇ ਮਾਇਆ ਦਾ ਬਲ ਹੈ, ਜ਼ੋਰ ਹੈ, ਉੱਥੇ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਦ੍ਰਿੜ ਕੀਤਾ ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਜੀਵਾਂ ਨੂੰ ਮਨੁੱਖਾ ਜੀਵਨ ਦੇ ਅੰਦਰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਐਸੇ ਬੰਦਿਆਂ ਦੇ ਮਨ ਦੇ ਅੰਦਰ ਸੰਤੋਖ ਆਦਿਕ ਦੈਵੀ ਗੁਣ ਆ ਜਾਂਦੇ ਹਨ। ਮਹਾਰਾਜ ਨੇ ਜਿਹੜੇ ਸਾਨੂੰ ਜੀਵਨ ਦੇ ਅੰਦਰ ਰਹਿਤ ਬੈਤ ਦਿੱਤੀ, ਬਾਣੀ ਦਿੱਤੀ, ਮਹਾਰਾਜ ਨੇ ਸਾਨੂੰ ਦਇਆ, ਸੰਤੋਖ, ਨਿਮਰਤਾ, ਜਤ, ਸਤ, ਇਹ ਸਾਰੀਆਂ ਚੀਜ਼ਾਂ ਮਹਾਰਾਜ ਨੇ ਸਾਨੂੰ ਬਾਣੀ ਦੇ ਅੰਦਰ ਦੈਵੀ ਗੁਣਾਂ ਦੀ ਦਾਤ ਦਿੱਤੀ। ਇਹਨਾਂ ਦੈਵੀ ਗੁਣਾਂ ਨੂੰ ਜਿਹੜਾ ਬੰਦਾ ਆਪਣੇ ਮਨ ਦੇ ਅੰਦਰ ਵਸਾ ਲੈਂਦਾ, ਗੁਰਮੁਖ ਬਣ ਜਾਂਦਾ, ਪਰਉਪਕਾਰੀ ਹੋ ਜਾਂਦਾ, ਸੇਵਾ ਅਤੇ ਸਿਮਰਨ ਵਿੱਚ ਲੱਗਦਾ, ਸ਼ੁਭ ਕਰਮਾਂ ਵਿੱਚ ਲੱਗਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ।
ਕਾਇਆ ਕਾਗਦ ਜੇ ਥੀਆ ਪਿਆਰੇ ਮਨ ਮਸਵਾਣੀ ਧਾਰ।
ਅੰਤਮ ਪਦਾ ਹੈ ਇਸ ਪਾਵਨ ਬਚਨਾਂ ਦਾ। ਗੁਰਦੇਵ ਕਹਿੰਦੇ ਨੇ ਜੇ ਬੰਦਾ ਆਪਣੀ ਇਸ ਕਾਇਆ ਨੂੰ ਕਾਗਜ਼ ਮੰਨ ਲਵੇ, ਕਾਇਆ ਕਾਗਜ਼ ਜੇ ਥੀ ਆ ਪਿਆਰੇ ਮਨ ਮਸਵਾਣੀ ਧਾਰ, ਅਤੇ ਮਨ ਨੂੰ ਕੀ ਧਾਰਨ ਕਰੇ? ਮਨ ਨੂੰ ਮਸਵਾਣੀ, ਮਸਵਾਣੀ ਤੋਂ ਭਾਵ ਜਿਹੜਾ ਹੈ ਉਹ ਸਿਆਹੀ ਦੀ ਦਵਾਤ, ਮਨ ਨੂੰ ਸਿਆਹੀ ਬਣਾਵੇ ਅਤੇ ਕਾਇਆ ਨੂੰ ਕਾਗਜ਼ ਬਣਾ ਲਵੇ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਸਾਡੀ ਲਲਿਤਾ ਹੈ, ਜਿਹੜੀ ਸਾਡੀ ਜਿਹਵਾ ਹੈ, ਇਹਨੂੰ ਕੀ ਬਣਾਵੇ? ਇਹਨੂੰ ਲੇਖਣ ਬਣਾਵੇ, ਲੇਖਣੀ ਬਣਾਵੇ, ਕਲਮ ਬਣਾਵੇ। ਇਸ ਜਿਹਵਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਕੇ ਆਪਣੇ ਹਿਰਦੇ ਰੂਪੀ ਕਾਗਜ਼ ਦੇ ਉੱਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖੇ, ਜਿਵੇਂ ਮਹਾਰਾਜ ਨੇ ਆਖਿਆ ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਆਪਣੇ ਮਨ ਦੇ ਕਾਗਜ਼ ਦੇ ਉੱਤੇ ਇਸ ਰਸਨਾ ਦੇ ਨਾਲ ਨਾਮ ਜਪਦਿਆਂ, ਸਿਮਰਨ ਕਰਦਿਆਂ, ਪ੍ਰਭੂ ਦੀ ਵਡਿਆਈ ਕਰਦਿਆਂ ਮਹਾਰਾਜ ਕਹਿੰਦੇ ਲਿਖ ਨਾਮ ਸਾਲਾ ਲਿਖ, ਲਿਖ ਅੰਤ ਨਾ ਪਾਰਾਵਾਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਲਕ ਨੇ ਤੈਨੂੰ ਇਹ ਮਨੁੱਖਾ ਦੇਹੀ ਦੇ ਅੰਦਰ ਇਹ ਕਾਗਜ਼ ਦਿੱਤਾ ਲਿਖਣ ਵਾਸਤੇ, ਅਤੇ ਇਸ ਦੇ ਉੱਤੇ ਉਹ ਚੀਜ਼ ਲਿਖ ਜਿਸ ਨੂੰ ਪੜ੍ਹ ਕੇ ਬੰਦਾ ਖੁਸ਼ ਹੋ ਜਾਏ, ਜਿਸ ਨੂੰ ਪੜ੍ਹ ਕੇ ਮਾਲਕ ਦੇ ਘਰ ਤੈਨੂੰ ਪ੍ਰਵਾਨਗੀ ਮਿਲ ਜਾਏ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ।
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਜੀਵ, ਧੰਨ ਤੋਂ ਭਾਵ ਕੀ ਹੈ ਧੰਨਤਾ ਯੋਗ, ਇੱਕ ਧੰਨ ਮਣੀ ਆਇਆ, ਇੱਕ ਧੰਨ ਜੀਵ ਇਸਤਰੀ ਆਇਆ, ਪਰ ਇੱਥੇ ਜਿਹੜਾ ਧੰਨ ਹੈ ਇਹ ਧੰਨਤਾ ਯੋਗ ਹੈ। ਧੰਨ ਲਿਖਾਰੀ ਸਤਿਗੁਰੂ ਕਹਿੰਦੇ ਨੇ ਨਾਨਕਾ ਪਿਆਰੇ, ਇਹ ਪਿਆਰੇ ਐਸੇ ਲਿਖਣ ਵਾਲੇ ਵਡਭਾਗੀ ਗੁਰਮੁਖ ਜੀਵ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਦੇ ਕਾਗਜ਼ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਲਿਖੀ ਹੈ। ਜੋ ਬੰਦਾ ਮਨ ਦੇ ਅੰਦਰ ਵਾਰ ਵਾਰ ਦ੍ਰਿੜ ਕਰਦਾ ਉਹ ਲਿਖ ਲਿਆ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ, ਲਿਖ ਲੈ ਜਾਓ। ਅਸੀਂ ਰੋਜ਼ ਆਪਣੇ ਹੱਥੀਂ ਆਪਣੇ ਮਨ ਦੇ ਉੱਤੇ ਕੁਝ ਨਾ ਕੁਝ ਸੰਸਕਾਰ ਪੈਦਾ ਕਰ ਰਹੇ ਹਾਂ, ਕੁਝ ਨਾ ਕੁਝ ਮਨ ਦੇ ਉੱਤੇ ਲਿਖ ਰਹੇ ਹਾਂ। ਚੰਗਾ ਸੁਣਾਂਗੇ, ਚੰਗਾ ਪੜ੍ਹਾਂਗੇ, ਚੰਗਾ ਸਮਝਾਂਗੇ, ਚੰਗਾ ਦ੍ਰਿੜ ਕਰਾਂਗੇ ਅਤੇ ਚੰਗੇ ਲਿਖਾਂਗੇ, ਮਾੜਾ ਸੁਣਾਂਗੇ, ਮਾੜਾ ਵਿਚਾਰਾਂਗੇ, ਮਾੜਾ ਸਮਝਾਂਗੇ, ਮਾੜਾ ਕਰਮ ਕਰਾਂਗੇ ਅਤੇ ਮਾੜੇ ਲਿਖਾਂਗੇ। ਅਤੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਚੰਗਾ ਲਿਖਿਆ ਐਸੇ ਜੀਵ ਧੰਨਤਾ ਦੇ ਯੋਗ ਹਨ, ਆਪਣੇ ਹਿਰਦੇ ਦੇ ਅੰਦਰ ਨਾਮ ਨੂੰ ਦ੍ਰਿੜ ਕਰਦੇ ਹਨ। ਤੋ ਸਾਧ ਸੰਗਤ, ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਇਸ ਸ਼ਬਦ ਦੀ ਵਿਚਾਰ ਦੀ ਸੇਵਾ ਲਈ ਹੈ, ਆਪ ਸਮੂਹ ਸੰਗਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ, ਸਤਿਗੁਰੂ ਮਹਾਰਾਜ ਕਿਰਪਾ ਕਰਨ ਸਮੂਹ ਸੰਗਤ ਨੂੰ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ। ਆਓ ਅੰਤਮ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸਮਾਪਤੀ ਕਰੀਏ ਜੀ।
ਕਾਇਆ ਕਾਗਜ਼ ਜੇ ਥੀਐ ਪਿਆਰੇ ਮਨ ਮਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ। ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।